ਕੰਪਨੀ.com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 The Blind Shades Outlet.com
ਸਿਕਿਓਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 905-812-2800 ਔਰ ਵਿਜ਼ਿਟ mortgagebuddies.ca
ਉਹ ਛਾਇਰ ਪਹਿਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਕ ਡਰਾਈਵ ਯੂਨਿਟ 104 ਬ੍ਰੈਂਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com
डैड का फेवरेट है गार्लिक नान एंड मलाई कोफ्ता मम्मी को पसंद है फ्रेश लाइव डोसा बच्चों को आइसक्रीम्स एंड चॉकलेट फाउंटेन्स छोटी को तो बस सैलड्स एंड सूप्स वाइफ को पसंद है हाका चाइनीज एंड चटपटी चाट मेरी पसंद इन सब की पसंद और हम सब की पसंद सिर्फ ब्रॉर्स बफे तो इसीलिए गेट रेडी टू रिटर्न टू द होम ऑफ GTA's फर्स्ट ग्रैंड इंडियन बफे ब्रॉर्स ग्रैंड इंडियन बफे नाउ ओपन कॉर्नर ऑफ एडवांस बुलेवार्ड एंड डिक्से newly renovated Brawl's Grand Indian Buffet come feel the difference
ਵਾਹ ਬਰਾੜ ਸਾਹਿਬ ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ ਮੁਬਾਰਕਾਂ ਤੁਹਾਨੂੰ
ਓ ਜੀ ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ ਬਿਲਕੁਲ ਠੀਕ ਫਰਮਾਇਆ ਤੁਸੀਂ ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ ਚ ਇੰਨਾ ਸੋਹਣਾ ਘਰ ਮਿਲਿਆ ਜੀ ਹਾਂ ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਕੀ ਗੱਲ ਅੱਜ ਬੜਾ ਤਿਆਰ ਹੋਇਆ ਫਿਰਦਾ ਬੜੀਆਂ ਲਪਟਾਂ ਛੱਡੀਆਂ ਕਿੱਧਰ ਦੀ ਤਿਆਰੀਆਂ
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ
ਉਹ ਤਾਂ ਠੀਕ ਹੈ ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ ਆਈ ਨੋ ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ ਇੱਥੋਂ ਝੱਟ ਲੋਨ ਮਿਲ ਜਾਂਦਾ ਖਾਲੀ ਹੱਥ ਨਾ ਜਾਂਦਾ ਕੋਈ
ਟਰੱਕ ਟ੍ਰੇਲਰ ਐਂਡ ਕ੍ਰੇਨਸ ਹੈਵੀ ਇਕਵਿਪਮੈਂਟ ਫਾਈਨਾਂਸ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ ਇਟਸ ਨਾਓ ਜਸਟ ਅ ਯੈਸ ਅਵੇ ਹੌਸਲੇ ਬੁਲੰਦ ਰੱਖੋ ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385
ਟ੍ਰਾਈ ਸਟਾਰ ਕੈਰੀਅਰ ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਆਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ। 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ। 60 ਸੈਂਟ ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟਰਾਈ ਸਟਾਰ
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5500 ਤੋਂ 6000 ਮਾਈਲਸ ਪਰ ਵੀਕ ਟੀਮਸ ਲਈ, 3000 ਤੋਂ 4000 ਮਾਈਲ ਫਾਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100 ਈਗਲ ਫਰੇਟ ਸਿਸਟਮ।
ਰਣਜੀਤ ਬਰਾੜ ਵੱਲੋਂ ਅੱਜ ਦਾ ਨਗਾਰਾ ਪ੍ਰੋਗਰਾਮ, ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, 11ਵੇਂ ਮਹੀਨੇ ਦੀ 11 ਤਰੀਕ ਅੱਜ ਤੇ ਰਿਮੈਂਬਰੈਂਸ ਡੇ ਅੱਜ ਹੁੰਦਾ ਜੀ, ਮਨਾਇਆ ਜਾਂਦਾ ਰਿਮੈਂਬਰੈਂਸ ਡੇ। ਉਹਨਾਂ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਨੇ ਜਿਨ੍ਹਾਂ ਨੇ ਜਿਹੜੇ ਲੜੇ ਨੇ ਜਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਆ ਜਿਹੜੀ ਉਹ ਕੁਰਬਾਨ ਕਰ ਦਿੱਤੀ ਆ। ਕੈਨੇਡਾ ਦੇ ਵਿੱਚ ਬੜੇ ਜੋਸ਼ ਦੇ ਨਾਲ ਮਨਾਇਆ ਜਾਂਦਾ, ਉਹਨਾਂ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਆ ਜਿਨ੍ਹਾਂ ਫੌਜੀਆਂ ਨੇ ਆਪਣੀਆਂ ਜਾਨਾਂ ਵਾਰੀਆਂ ਨੇ ਜਾਂ ਜਿਹੜੇ ਫੌਜੀ ਲੜੇ ਨੇ। ਇੱਕ ਅੰਦਾਜ਼ ਦੇ ਮੁਤਾਬਕ ਕੋਈ ਤਕਰੀਬਨ 23 ਲੱਖ ਦੇ ਕਰੀਬ ਹੁਣ ਤੱਕ ਜਿਹੜੇ ਫੌਜੀ ਨੇ ਉਹ ਉਹਨਾਂ ਨੇ ਸਰਵ ਕੀਤਾ ਹਿਸਟਰੀ ਦੇ ਵਿੱਚ, ਤੇ 1,18,000 ਨੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ। ਇਹਨਾਂ ਸਾਰਿਆਂ ਨੂੰ ਆਪਾਂ ਸਲਾਮ ਕਰਦੇ ਹਾਂ ਕਿਉਂਕਿ ਜੇ ਸਰਹੱਦ ਦੇ ਉੱਤੇ ਫੌਜੀ ਨਾ ਲੜਨ ਤੇ ਹਾਲਾਤ ਆ ਜਿਹੜੇ ਉਹ ਕੀ ਹੋ ਜਾਣ। ਇਹ ਜੇ ਆਪਾਂ ਥੋੜਾ ਜਿਹਾ ਇਤਿਹਾਸ ਵੱਲ ਧਿਆਨ ਮਾਰੀਏ ਤਾਂ 1919 ਤੋਂ ਇਹ ਜਿਹੜੇ ਬ੍ਰਿਟਿਸ਼ ਕਾਮਨਵੈਲਥ ਸੀਗੀ, ਜਿੱਥੇ ਜਿੱਥੇ ਅੰਗਰੇਜ਼ਾਂ ਦਾ ਰਾਜ ਰਿਹਾ ਉੱਥੇ ਉੱਥੇ ਇਹ ਦਿਨ ਆ ਜਿਹੜਾ ਉਹ 1919 ਤੋਂ ਮਨਾਉਣਾ ਸ਼ੁਰੂ ਕੀਤਾ ਸੀਗਾ। ਇਹੀ ਕਿਹਾ ਸੀ ਵੀ 1919 ਨਾ ਕਹੀਏ, 1918 ਤੋਂ ਕਹਿ ਦਈਏ, 11 ਨਵੰਬਰ 1918 ਦੇ 11 ਵਜੇ 11th hour ਆਫ ਦਾ 11th day of 11th month ਕਹਿੰਦੇ ਮਨਾਇਆ ਜਾਊ, ਤੇ ਬਾਅਦ ਦੇ ਵਿੱਚ ਇਹ ਕੈਨੇਡਾ ਦੇ ਵਿੱਚ ਟ੍ਰੈਡੀਸ਼ਨ ਸੀ ਜਿਹੜਾ ਇਸੇ ਤਰ੍ਹਾਂ ਚੱਲਦਾ ਰਿਹਾ। ਸ਼ੁਰੂਆਤ ਹੋਈ ਸੀ ਬ੍ਰਿਟਿਸ਼ ਕਾਮਨਵੈਲਥ ਤੋਂ, ਤੁਹਾਨੂੰ ਪਤਾ ਕਿ ਇੱਥੋਂ ਦਾ ਜਿਹੜਾ ਸਮੁੱਚਾ ਕਲਚਰ ਹੈਗਾ ਉਹਦੇ ਤੇ ਬ੍ਰਿਟਿਸ਼ ਲੋਕਾਂ ਦੀ ਜਿਹੜੀ ਛਾਪ ਆ ਉਹ ਥੋੜੀ ਜਿਹੀ ਜ਼ਿਆਦਾ ਹੈਗੀ ਹੈ, ਇਸ ਕਰਕੇ ਮਨਾਇਆ ਜਾਂਦਾ। ਅਸੀਂ ਇੱਕ ਵਾਰੀ ਫੇਰ ਸ਼ਰਧਾਂਜਲੀ ਦਿੰਦੇ ਹਾਂ ਜੀ ਉਹਨਾਂ ਲੋਕਾਂ ਨੂੰ। ਹਾਲਾਂਕਿ ਇੱਥੇ ਇੱਕ ਸੱਚਾਈ ਹੈ ਜਿਹਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਹੋ ਸਕਦਾ ਕਿਸੇ ਦੇ ਮਤਭੇਦ ਹੋਣ ਇਸ ਗੱਲ ਦੇ ਨਾਲ, ਪਰ ਇਹ ਹੈ ਜੀ ਫੌਜੀਆਂ ਨੂੰ ਤਾਂ ਸ਼ਰਧਾਂਜਲੀ ਦੇਣੀ ਬਣਦੀ ਹੈ, ਦਿੱਤੀ ਵੀ ਜਾਂਦੀ ਹੈ, ਪਰ ਇਹ ਦੇਖਣਾ ਬਣਦਾ ਕਿ ਇਹ ਲੜਾਈਆਂ, ਇਹ ਜੰਗ ਕਿਉਂ ਹੁੰਦੀ ਹੈ ਤੇ ਇਸ ਲੜਾਈ ਦੇ ਵਿੱਚ ਇੱਕ ਮੋਟੀ ਨਜ਼ਰ ਮਾਰਿਆਂ ਇਹ ਗੱਲ ਨਜ਼ਰ ਆਉਂਦੀ ਹੈ ਕਿ ਇਹਨਾਂ ਲੜਾਈਆਂ ਦੇ ਵਿੱਚ ਜਿਹੜੀਆਂ ਇੰਪੀਰੀਅਲਿਜ਼ਮ ਵੱਲੋਂ ਜਾਂ ਹਾਕਮਾਂ ਦੇ ਵੱਲੋਂ ਅਕਸਰ ਸ਼ੁਰੂ ਕੀਤੀਆਂ ਜਾਂਦੀਆਂ ਨੇ ਉਹਦੇ ਵਿੱਚ ਜਿਹੜੇ ਫੌਜੀ ਹੁੰਦੇ ਨੇ ਵੱਡੀ ਗਿਣਤੀ ਦੇ ਵਿੱਚ ਉਹ ਆਮ ਲੋਕਾਂ ਦੇ ਵਿੱਚੋਂ ਹੁੰਦੇ ਨੇ। ਜੇ ਫਾਈਨੈਂਸ਼ੀਅਲ ਨਹੀਂ ਆਰਥਿਕ ਲੈਵਲ ਦੇ ਉੱਤੇ ਕੰਪੈਰੀਜ਼ਨ ਕਰਨਾ ਹੋਵੇ ਤਾਂ ਲੋਅਰ ਮਿਡਲ ਕਲਾਸ ਤੇ ਲੋਅਰ ਕਲਾਸ ਦੇ ਵਿੱਚੋਂ ਹੁੰਦੇ ਨੇ ਜਿਨ੍ਹਾਂ ਕੋਲ ਜ਼ਿੰਦਗੀ ਜਿਉਣ ਦੇ ਸੀਮਤ ਸਾਧਨ ਹੁੰਦੇ ਨੇ ਉਹ ਫੌਜ ਦੇ ਵਿੱਚ ਲੜਨ ਲਈ ਜਾਂਦੇ ਨੇ ਤੇ ਉਹਨਾਂ ਦੀ ਕੁਰਬਾਨੀ ਦਿੱਤੀ ਜਾਂਦੀ ਆ, ਉਹਨਾਂ ਨੂੰ ਬਲੀ ਦੇ ਬੱਕਰੇ ਬਣਾਇਆ ਜਾਂਦਾ। ਇਸ ਕਰਕੇ ਵੱਡੀ ਪੱਧਰ ਦੇ ਉੱਤੇ ਜਿਹੜੇ ਜਵਾਨ ਸ਼ਹੀਦ ਹੁੰਦੇ ਨੇ ਉਹ ਆਮ ਪਰਿਵਾਰਾਂ ਦੇ ਵਿੱਚੋਂ ਬਲਕਿ ਜਿਨ੍ਹਾਂ ਕੋਲ ਜ਼ਿੰਦਗੀ ਜਿਉਣ ਦੇ ਲਈ ਸੀਮਤ ਸਾਧਨ ਨੇ ਉਹਨਾਂ ਦੇ ਵਿੱਚੋਂ ਹੁੰਦੇ ਨੇ। ਜਿੱਥੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ, ਨਾਲ ਦੇ ਨਾਲ ਇੱਕ ਸਵਾਲ ਸਾਡੇ ਮਨਾਂ ਦੇ ਵਿੱਚ ਹਮੇਸ਼ਾ ਹੀ ਰੜਕਦਾ ਰਹਿੰਦਾ ਕਿ ਲੜਾਈਆਂ ਕਿਉਂ ਹੁੰਦੀਆਂ ਨੇ, ਕਿੰਨੀ ਕੁ ਦੇਰ ਹੁੰਦੀਆਂ ਰਹਿਣਗੀਆਂ। ਦੋ ਸੰਸਾਰ ਜੰਗਾਂ ਵੱਡੀਆਂ ਅਸੀਂ ਵੇਖ ਚੁੱਕੇ ਹਾਂ, ਹਜ਼ਾਰਾਂ ਹੀ ਨੀ ਸੈਂਕੜੇ ਨੀ ਹਜ਼ਾਰਾਂ ਨੀ ਲੱਖਾਂ ਲੜਾਈਆਂ ਮਨੁੱਖੀ ਸਭਿਅਤਾ ਦੇ ਵਿੱਚ ਹੋਈਆਂ ਨੇ, ਅਕਸਰ ਸਾਨੂੰ ਲੜਾਈਆਂ ਨੇ ਮੌਤ ਤੋਂ ਸਵਾਹ ਹੋਰ ਦਿੱਤਾ ਕੀ ਹੈ। ਇੱਕ ਧਿਰ ਹਾਰ ਜਾਂਦੀ ਹੈ, ਇੱਕ ਧਿਰ ਜਿੱਤ ਜਾਂਦੀ ਹੈ। ਹਾਰੀ ਹੋਈ ਧਿਰ ਆ ਜਿਹੜੀ, ਉਹਦੇ ਵਿੱਚ ਆਮ ਲੋਕਾਂ ਦੀ ਕੋਈ ਗਲਤੀ ਨਹੀਂ ਹੁੰਦੀ, ਉਹਦੀ ਗਲਤੀ ਰਾਜਿਆਂ ਦੀ ਹੁੰਦੀ ਹੈ ਜਾਂ ਰਾਜ ਕਰ ਰਹੀ ਜਮਾਤ ਦੀ ਹੁੰਦੀ ਹੈ। ਪਰ ਹਾਰੀ ਹੋਈ ਧਿਰ ਦਾ ਮਤਲਬ ਇੱਥੇ ਇਹ ਸਮਝ ਲਿਆ ਜਾਂਦਾ ਕਿ ਉਹ ਦੇਸ਼ ਜਿਹੜਾ ਹਾਰ ਗਿਆ ਉਹਦੇ ਆਮ ਲੋਕ। ਤੇ ਅੱਜ ਕੱਲ੍ਹ ਜੰਗਾਂ ਦਾ ਜੋ ਮਾਹੌਲ ਆ, ਇਹਦੇ ਵਿੱਚ ਵੀ ਫੌਜੀ ਮਰਦੇ ਨੇ, ਫੌਜੀ ਜਵਾਨ ਮਰਦੇ ਨੇ, ਸ਼ਹੀਦ ਹੁੰਦੇ ਨੇ, ਉਹ ਵੀ ਆਮ ਲੋਕਾਂ ਦੇ ਹੁੰਦੇ ਨੇ। ਇਹ ਸਵਾਲ ਜਿੱਥੇ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਫੌਜੀਆਂ ਨੂੰ ਰਿਮੈਂਬਰੈਂਸ ਡੇ ਤੇ, ਇਹ ਸਵਾਲ ਸਦਾ ਹੀ ਸਾਡੇ ਮਨ ਦੇ ਵਿੱਚ ਆਉਂਦਾ। ਖੈਰ ਇਹ ਸਵਾਲ ਨੂੰ ਫਿਰ ਕਿਸ ਦਿਨ ਮੁਖਾਤਿਬ ਹੋਵਾਂਗੇ। ਇੱਕ ਵਾਰੀ ਫਿਰ ਰਿਮੈਂਬਰੈਂਸ ਡੇ ਤੇ ਅਸੀਂ ਫੌਜੀ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੋਸਤੋ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਨਾਲ, ਇਸੇ ਤਰ੍ਹਾਂ ਜੁੜੇ ਰਹਿਣ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544, 905-614-0544, ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9942, 905-671-9244।
Navroz Gurbaz Entertainment in association with G Media Group and Rupi Sharma present Punjabi movie Challe.
Challa de main tu vi challe,
starring Binnu Dhillo.
Je kitte mithe chawlan ch dahi pak de do na, swaad hi aa jaye.
Challa de main
Sargun Mehta.
Ja thalle kar.
15 November to tuhade nazdeeki cinema ghar vich.
Hello, main Ballu.
Hello, main Neena.
ਬਿਲਡਰ ਵੱਲੋਂ ਬਣਾਏ ਜਾ ਰਹੇ 4, 5 ਜਾਂ 6 ਬੈਡਰੂਮ ਘਰ, ਜਿਨ੍ਹਾਂ ਵਿੱਚ 3 ਜਾਂ 4 ਕਾਰ ਗਰਾਜ ਵੀ ਨੇ, ਲੈਣ ਦਾ ਸੁਨਹਿਰੀ ਮੌਕਾ। ਕੈਲਡਨ ਐਸਟੇਟਸ ਵਿੱਚ ਆਪਣੀ ਮਰਜ਼ੀ ਦੇ ਲੋਟ ਤੇ ਬਿਲਡਰ ਕੋਲੋਂ ਆਪਣੀ ਮਰਜ਼ੀ ਮੁਤਾਬਿਕ ਘਰ ਨੂੰ ਕਸਟਮਾਈਜ਼ ਵੀ ਕਰਵਾਓ। ਕੀਮਤਾਂ ਬੰਗਲੋਜ਼ 1.6 ਮਿਲੀਅਨ ਡਾਲਰ ਤੋਂ ਤੇ 2 ਸਟੋਰੀ 1.8 ਮਿਲੀਅਨ ਡਾਲਰ ਤੋਂ ਸ਼ੁਰੂ। ਵਿਜ਼ਿਟ beaverhall.com ਜਾਂ ਅੱਜ ਹੀ ਕਾਲ ਕਰੋ 416-746-4999,
4-16-746-4999। ਕੁਝ ਨਹੀਂ ਵਿਗੜਿਆ, ਰਣਜੀਤ ਢਿੱਲੋਂ ਸੇਮ ਡੇ ਮੋਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੋਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-497-2700।
ਅੱਜ ਦੇ ਪ੍ਰੋਗਰਾਮ ਨੂੰ ਮੈਡਮ ਨੀਤੂ ਵਿਰਕ ਲੋਇਰ ਨੇ ਜਿਹੜੇ ਸਪੋਂਸਰ ਕਰਦੇ ਨੇ, ਫੈਮਿਲੀ ਲਿਟੀਗੇਸ਼ਨ ਵਾਲੇ ਕੇਸ ਲੈਂਦੇ ਨੇ ਜੀ, ਪਰਿਵਾਰਕ ਝਗੜਾ ਹੋ ਗਿਆ, ਕੋਈ ਪ੍ਰੋਪਰਟੀ ਇਸ਼ੂਜ਼ ਨੇ, ਬੱਚਿਆਂ ਦੀ ਕਸਟਡੀ ਦਾ ਚੱਕਰ ਪੈ ਗਿਆ, ਸਪਾਊਜ਼ਲ ਸਪੋਰਟ, ਅਜਿਹੇ ਸਾਰੇ ਕੇਸਾਂ ਦੇ ਵਿੱਚ ਉਹ ਤੁਹਾਡਾ ਪੱਖ ਆ ਜਿਹੜਾ ਜੱਜ ਕੋਲ ਪੇਸ਼ ਕਰਦੇ ਨੇ ਜੀ। ਤੁਹਾਡਾ ਕੇਸ ਕੋਰਟ ਚਲਾ ਗਿਆ ਜਾਂ ਜਾਣ ਵਾਲਾ, ਤੁਸੀਂ ਫਿਰ ਇਹਨਾਂ ਨਾਲ ਤਾਲਮੇਲ ਕਰ ਲਓ ਮੈਡਮ ਨੀਤੂ ਵਿਰਕ ਨਾਲ। ਇਹਨਾਂ ਦਾ ਆਫਿਸ ਆ ਜਿਹੜਾ ਸ਼ੋਪਰਜ਼ ਵਰਲਡ ਬਰੈਂਪਟਨ ਦੇ ਕੋਲ ਆ, 905-799-5900 ਮੈਡਮ ਨੀਤੂ ਵਿਰਕ ਦਾ ਨੰਬਰ ਹੈਗਾ ਜੀ। ਦੋਸਤੋ, ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਪਾਂ ਆਪਣੀ ਲਾਈਨ 'ਤੇ ਹਰਜਿੰਦਰ ਗਿੱਲ ਜੀ ਨੂੰ ਲੈਣ ਲੱਗੇ ਹਾਂ। ਉਹਨਾਂ ਦੇ ਨਾਲ ਸ਼ਾਇਦ ਬਿਨੂ ਢਿੱਲੋਂ ਜੀ ਹਾਜ਼ਰ ਨੇ ਜੀ। ਫਿਲਮ ਆਈ ਹੈ ਕਿ ਝੱਲੇ, ਉਹਦੇ ਸੰਬੰਧੀ ਕੋਈ ਜਾਣਕਾਰੀ ਤੁਹਾਨੂੰ ਦੇਣਗੇ। ਗਿੱਲ ਸਾਹਿਬ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਇੱਕ ਮਿੰਟ ਤੁਸੀਂ ਕਰੋ ਜੀ ਹੋਲਡ 'ਤੇ। ਦੋਸਤੋ, ਛੋਟੀ ਜਿਹੀ ਬ੍ਰੇਕ, ਇੱਕ ਸ਼ਾਇਦ ਕਾਲਰ ਵੀ ਸਾਡੇ ਨਾਲ ਨੇ, ਕੋਈ ਕੁਝ ਕਹਿਣਾ ਚਾਹੁੰਦੇ ਨੇ। ਲਓ ਜੀ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho.
Bhai bachiyan te jawanan nu hi nahi, eh ta saadi bebe nu vi pata hai.
Aho ji, bhukh lagi hai bali te kamao number
9058744242
9058744242 popular pizza.
Caledon Estates, Highway 50 ਤੇ Highway 9 ਦੇ ਕੋਲ 1.5 acres just ਵੱਡੇ lots ਤੇ ਬਿਲਡਰ ਵੱਲੋਂ ਬਣਾਏ ਜਾ ਰਹੇ 4, 5 ਜਾਂ 6 ਬੈਡਰੂਮ ਘਰ, ਜਿਨ੍ਹਾਂ ਵਿੱਚ 3 ਜਾਂ 4 ਕਾਰ ਗਰਾਜ ਵੀ ਨੇ, ਲੈਣ ਦਾ ਸੁਨਹਿਰੀ ਮੌਕਾ। Caledon Estates ਵਿੱਚ ਆਪਣੇ ਸੁਪਨਿਆਂ ਦਾ ਘਰ ਆਪਣੀ ਮਰਜ਼ੀ ਦੇ ਲੋਟ ਤੇ ਲਵੋ ਅਤੇ ਬਿਲਡਰ ਕੋਲੋਂ ਆਪਣੀ ਮਰਜ਼ੀ ਮੁਤਾਬਿਕ ਕਸਟਮਾਈਜ਼ ਵੀ ਕਰਵਾਓ। ਕੁਝ ਲੋਟਸ ਤੇ ਕੰਸਟਰਕਸ਼ਨ ਸ਼ੁਰੂ ਹੋ ਚੁੱਕੀ ਹੈ। ਕੀਮਤਾਂ ਬੰਗਲੋ $1.6 million ਤੋਂ ਅਤੇ 2-story $1.8 million ਤੋਂ ਸ਼ੁਰੂ। ਅੱਜ ਹੀ ਕਾਲ ਕਰੋ 416-746-2999, 416-746-2999 ਔਰ ਵਿਜ਼ਿਟ beaverhill.com।
ਪ੍ਰਦੀਪ ਗੋਇਲ ਜੀ ਨੂੰ ਕਾਲ ਕਰਨਾ ਦੋਸਤੋ, ਜੇ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੀ ਇੰਸ਼ੋਰੈਂਸ ਕਰਾਉਣੀ ਹੈ, 647-248-5003 ਇਹਨਾਂ ਦਾ ਨੰਬਰ ਆ। ਨੋ ਐਬਲੀਗੇਸ਼ਨ ਕੋਟੇਸ਼ਨ ਲੈ ਲਓ ਜੀ ਇਹਨਾਂ ਤੋਂ ਤੁਸੀਂ, ਅਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਇਹਨਾਂ ਤੋਂ ਇੰਸ਼ੋਰੈਂਸ ਕਿੰਨੇ ਕੁ ਹੁੰਦੀ ਆ, ਪਰ ਮੰਥ ਕਿੰਨਾ ਕੁ ਪ੍ਰੀਮੀਅਮ ਆਉਂਦਾ ਹੈ, ਅਤੇ ਜਿਹੜੀ ਕੰਪਨੀ ਨੂੰ ਤੁਸੀਂ ਆਲਰੇਡੀ ਪ੍ਰੀਮੀਅਮ ਦੇ ਰਹੇ ਹੋ ਦੋਨਾਂ ਦਾ ਕੰਪੈਰੀਜ਼ਨ ਕਰਕੇ ਵੇਖਿਓ। 25-30-50-100 ਡਾਲਰ ਤੁਹਾਡਾ ਮਹੀਨੇ ਦਾ ਬੱਜੂਗਾ। ਪ੍ਰਦੀਪ ਗੋਇਲ ਜੀ ਦਾ ਨੰਬਰ 647-248-5003। ਸਾਡੇ ਨਾਲ ਸ਼ਿਵਿੰਦਰ ਜੀ ਹਾਜ਼ਰ ਹੋ ਗਏ ਨੇ ਜੀ ਪੰਜਾਬ ਤੋਂ, ਉਸ ਤੋਂ ਬਾਅਦ ਆਪਾਂ ਫਿਰ ਗਿੱਲ ਸਾਹਿਬ ਨੂੰ ਥੋੜ੍ਹੀ ਜਿਹੀ ਦੇਰ ਠਹਿਰ ਕੇ ਲੈਂਦੇ ਹਾਂ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਹਾਂਜੀ, ਲਾਈਨ 'ਤੇ ਹੋ ਤੁਸੀਂ ਸ਼ਿਵਿੰਦਰ ਜੀ?
ਬਿਲਕੁਲ ਚਰਨਜੀਤ ਜੀ, ਸ਼ੁਕਰੀਆ, ਮਿਹਰਬਾਨੀ ਜੀ।
ਹਾਂਜੀ ਸ਼ਿਵਿੰਦਰ ਜੀ, ਗੱਲਾਂ ਤਾਂ ਕਾਫੀ ਕਰਨ ਵਾਲੀਆਂ ਨੇ ਤੁਹਾਡੇ ਨਾਲ, ਪਰ ਇੱਕ ਨਵਾਂ ਜਿਹੜਾ ਮੁੱਦਾ ਸਾਹਮਣੇ ਆ ਗਿਆ ਅਯੋਧਿਆ ਕੇਸ ਦਾ, ਉਸ ਸੰਬੰਧੀ ਬੜੀ ਭਰਮੀ ਡਿਸਕਸ਼ਨ ਆ ਜਿਹੜੀ ਉਹ ਆਪਾਂ ਅੱਜ ਕਰਨੀ ਆ ਜੀ। ਇਹ ਮੁੱਦਾ ਜਿਹੜਾ ਸੁਪਰੀਮ ਕੋਰਟ ਨੇ ਇਹਨੂੰ ਕਿਸ ਤਰ੍ਹਾਂ ਲਿਆ ਅਤੇ ਕਿਸ ਤਰ੍ਹਾਂ ਦਾ ਫੈਸਲਾ, ਹਾਲਾਂਕਿ ਲੋਕ ਕਹਿੰਦੇ ਨੇ ਜੀ ਅਦਾਲਤ ਦਾ ਫੈਸਲਾ ਸਾਰਿਆਂ ਨੂੰ ਪ੍ਰਵਾਨਿਤ ਹੋਣਾ ਚਾਹੀਦਾ, ਪਰ ਜੇ ਬੰਦੇ ਦੇ ਮਨ ਨੂੰ ਗੱਲ ਜੱਚਦੀ ਹੋਈ ਆ ਫੇਰ ਹੀ ਪ੍ਰਵਾਨ ਕਰੂਗਾ, ਆਪਣੀ ਜ਼ਮੀਰ ਦੀ ਆਵਾਜ਼ ਤਾਂ ਉਹਨੇ ਸੁਣਨੀ ਸੁਣਨੀ ਆ। ਠੀਕ ਹੈ, ਅਦਾਲਤ ਜੱਜ ਆ ਜਿਹੜੇ ਉਹ ਸਿਆਣੇ ਹੋ ਸਕਦੇ ਨੇ, ਜੱਜ ਆ ਜਿਹੜੇ ਉਹ ਸਾਰਾ ਕੁਛ ਦੇਖ ਕੇ ਫੈਸਲਾ ਕਰਦੇ ਨੇ, ਪਰ ਜੱਜ ਵੀ ਇਨਸਾਨ ਹੀ ਹੁੰਦੇ ਨੇ ਜੀ।
ਕਈ ਸਾਰੇ ਥਾਵਾਂ ਉੱਤੇ ਨਾ ਸੁਪਰੀਮ ਕੋਰਟ ਦੇ ਫੈਸਲੇ ਬਹੁਤ ਲੰਮੇ ਹੁੰਦੇ ਨੇ, ਮੰਨ ਲਓ ਕਿ ਕਈ ਕਈ ਪੰਨਿਆਂ ਦੇ ਹੁੰਦੇ ਨੇ, ਸਾਡੇ ਕੋਲ 5000 ਪੰਨਿਆਂ ਦੇ ਫੈਸਲੇ ਵੀ ਹੈਗੇ ਨੇ, 10000 ਵਾਲੇ ਵੀ ਹੈਗੇ ਨੇ। ਪਰ ਜੇ ਕਿਸੇ ਨੇ ਆਹ ਫੈਸਲਾ ਪੜ੍ਹਨਾ ਹੋਵੇ, ਕੋਈ ਬਹੁਤਾ ਲੰਮਾ ਦਿਮਾਗ ਨਹੀਂ ਲਗਾਉਣਾ ਪੈਣਾ, ਥੋੜ੍ਹੀ ਜਿਹੀ ਮਿਹਨਤ ਕਰਨੀ ਪੈਣੀ ਆ। ਜਿਹੜੇ ਪੜ੍ਹਨ ਦੇ ਸ਼ੌਕੀਨ ਨੇ ਉਹਨਾਂ ਲਈ ਤਾਂ ਕੋਈ ਖਾਸ ਮਿਹਨਤ ਨਹੀਂ ਹੋਣੀ। 1000 ਤੋਂ ਥੋੜੇ ਜਿਹੇ ਸਫ਼ੇ ਉੱਪਰ 45 ਸਫ਼ਿਆਂ ਦਾ ਜਿਹੜਾ ਹੈਗਾ ਇਹ ਜਿਹੜਾ ਪੰਨਿਆਂ ਦਾ ਜਿਹੜਾ ਹੈਗਾ ਇਹ ਫੈਸਲਾ ਹੈਗਾ, ਇਹਦੇ ਵਿੱਚ ਖਾਸ ਕੀਤੇ ਹੈਗੀ ਕਿ ਆਮ ਕਰਕੇ ਜਦੋਂ ਜੱਜ ਕੋਈ ਫੈਸਲਾ ਦਿੰਦੇ ਨੇ ਉਹਦੇ ਵਿੱਚ ਨਾ ਆਪਣੇ ਕਮੈਂਟ ਲਿਖਦੇ ਨੇ ਕਿ ਪੰਜਾਂ ਵਿੱਚੋਂ ਫਲਾਣੇ ਨੇ ਆਹ, ਫਲਾਣੇ ਦਾ ਇਹ ਕਮੈਂਟ ਸੀ, ਫਲਾਣੇ ਦਾ ਇਹ ਸੀ, ਫਲਾਣੇ ਦਾ ਇਹ ਆਰਗੂਮੈਂਟ ਸੀ। ਉਹ 'ਚ ਇੱਕ ਅੱਧੇ ਦੀ ਅਸਹਿਮਤੀ ਵੀ ਹੁੰਦੀ ਆ, ਮੰਨ ਲਓ ਕਿ ਕਈ ਵਾਰ ਫੈਸਲਾ 3-2 ਨਾਲ ਹੋ ਗਿਆ, ਕਈ ਵਾਰ 4-1 ਨਾਲ ਹੋ ਗਿਆ, ਪਰ ਇਹ ਇੱਕ ਇਹੋ ਜਿਹਾ ਫੈਸਲਾ ਸੀਗਾ ਜਿਹਦੇ ਵਿੱਚ ਜੱਜਾਂ ਨੇ ਕੋਈ ਕਮੈਂਟ ਹੀ ਨਹੀਂ ਦਿਖੇ ਕਿ ਫਲਾਣੇ ਦਾ ਕਮੈਂਟ ਕਿਹੜਾ ਵਾ, ਫਲਾਣੇ ਦਾ ਕਿਹੜਾ ਹੈਗਾ। ਇਹ ਚੀਜ਼ ਹੈਰਾਨ ਕਰਨ ਵਾਲੀ ਆ ਕਿ ਕਿਸੇ ਦਾ ਕਮੈਂਟ ਕਿਉਂ ਨਹੀਂ ਆਇਆ। ਦੂਜੀ ਚੀਜ਼ ਇਹ ਹੈਗੀ ਹੈ ਕਿ ਸਾਰਿਆਂ ਨੇ ਸਰਬਸੰਮਤੀ ਕਰ ਲਈ ਹੈਗੀ ਆ ਕਿ ਵੀ ਇੱਕ ਵੀ ਪੱਖ ਜਿਹੜਾ ਹੈਗਾ ਵਿਰੋਧ ਵਿੱਚ ਨਹੀਂ ਗਿਆ, ਇਹ ਵੀ ਚੀਜ਼ ਹੈਰਾਨ ਕਰਨ ਵਾਲੀ ਹੈ। ਦੂਜੀ ਚੀਜ਼ ਇਹ ਹੈਗੀ ਹੈ ਕਿ ਇਹਦੇ ਵਿੱਚ ਹੋਇਆ ਕੀ ਆ, ਕਹਿ ਦਿੱਤਾ ਕਿ ਜਿਹੜੀ ਵਿਵਾਦਤ ਜ਼ਮੀਨ ਸੀ ਉਹਦੇ ਵਿੱਚ ਰਾਮ ਮੰਦਿਰ ਬਣੂਗਾ ਤੇ ਮਸਜਿਦ ਲਈ ਅਲੱਗ 5 ਏਕੜ ਦਿੱਤੀ ਜਾਊਗੀ, ਤੇ ਇਹ ਤਾਂ ਫੈਸਲਾ ਹੋ ਗਿਆ। ਇਹਦੇ ਫੈਸਲੇ ਦੇ ਵਿੱਚ ਹੁਣ ਗੜਬੜਾ ਕੀ ਨੇ, ਕਿਉਂਕਿ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਉਹਦੀਆਂ ਦਲੀਲਾਂ ਆਪਣੇ ਵਿਰੋਧ ਵਿੱਚ ਜਾ ਰਹੀਆਂ ਨੇ. ਆਪਣੇ ਵਿਰੋਧ ਕਿਵੇਂ ਜਾ ਰਹੀ? ਇੱਕ ਪਾਸੇ ਤਾਂ ਉਹਨੇ ਕਿਹਾ ਕਿ ਜਿਹੜਾ 1992 ਦੇ ਵਿੱਚ ਬਾਬਰੀ ਮਸਜਿਦ ਢਾਈ ਗਈ ਅਪਰਾਧ ਕੀਤਾ ਗਿਆ. ਦੂਜੀ ਗੱਲ ਉਹਨਾਂ ਨੇ ਕਹੀ ਹੈ ਕਿ 1949 ਦੇ ਵਿੱਚ ਜਿਹੜੀ ਇਹਨਾਂ ਨੇ ਮੂਰਤੀਆਂ ਰਖਾਈਆਂ ਸੀ ਮਸਜਿਦ ਦੇ ਵਿੱਚ, ਵੀ ਭਗਵਾਨ ਰਾਮ ਪ੍ਰਗਟ ਹੋ ਗਿਆ ਜੀ, ਉਹ ਵੀ ਇੱਕ ਮਤਲਬ ਅਪਰਾਧ ਹੈਗਾ, ਉਹਨੂੰ ਵੀ ਮਤਲਬ ਜਿਹੜਾ ਬਖਸ਼ਿਆ ਨਹੀਂ ਜਾ ਸਕਦਾ ਹੈਗਾ. ਇਹ ਦੋ ਗੱਲਾਂ ਸੁਪਰੀਮ ਕੋਰਟ ਨੇ ਕਹੀਆਂ. ਇਹਦਾ ਚਲੋ ਇੱਕ ਫਾਇਦਾ ਇਹ ਹੋ ਜਾਂਦਾ ਕਿ ਜਿਹੜੇ ਬੰਦੇ ਇਹ ਪ੍ਰਚਾਰ ਕਰਦੇ ਆਏ ਸੀ ਕੂੜ ਵੀ ਦੇਖੋ ਜੀ ਇਹ ਜਿਹੜਾ ਹੈਗਾ ਬਾਬਰੀ ਮਸਜਿਦ ਢਾਉਣੀ ਕੋਈ ਵਧੀਆ ਗੱਲ ਸੀ, ਉਹਦੇ ਤੇ ਇਹ ਜਿਹੜਾ ਹੈਗਾ ਲੀਕ ਫੇਰ ਦਿੱਤੀ ਹੈ. ਦੂਜਾ ਉਹਨਾਂ ਨੇ ਕਿਹਾ ਕਿ ਜਿਹੜਾ ਹੁਣ ਫੈਸਲਾ ਸੁਣਾਇਆ ਕੀ ਹੈ, ਵੀ ਇੱਥੇ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਇਦੋਂ ਪਹਿਲਾਂ ਮਤਲਬ 15ਵੀਂ ਸਦੀ ਦੇ ਵਿੱਚ ਜਾਂ 16ਵੀਂ ਸਦੀ ਦੇ ਵਿੱਚ ਇਹਦੇ ਇੱਥੇ ਮੰਦਰ ਤਾਂ ਸੀਗਾ, ਜੋ ਕਿ ਪੁਰਾਤੱਤਵ ਵਿਭਾਗ ਦੀ ਇੱਕ ਰਿਪੋਰਟ ਦੇ ਆਧਾਰ ਤੇ ਕਹਿ ਰਹੀ ਆ, ਪਰ ਸੁਪਰੀਮ ਕੋਰਟ ਨੇ ਇਹ ਨੀ ਦੇਖਿਆ ਕਿ ਪੁਰਾਤੱਤਵ ਵਿਭਾਗ ਦੀ ਜਿਹੜੀ ਇਹੀ ਖੋਜ ਹੈ ਉਹਨੂੰ ਕਈ ਸਾਰੇ ਹਿੰਦੁਸਤਾਨ ਦੇ ਵੱਡੇ ਵੱਡੇ ਇਤਿਹਾਸਕਾਰਾਂ ਨੇ ਚੈਲੰਜ ਕੀਤਾ. ਉਹਦੇ ਵਿੱਚ ਰੋਮੀਲਾ ਥਾਪਰ ਵੀ ਆ, ਉਹਦੇ ਵਿੱਚ ਇਰਫਾਨ ਹਬੀਬ ਆ, ਉਹਦੇ ਵਿੱਚ ਏਜਾਜ਼ ਅਹਿਮਦ ਵਰਗੇ ਜਿਹੜੇ ਹੈਗੇ ਆ ਨਾਮਵਰ ਜਿਹੜੇ ਸਾਡੇ ਇਤਿਹਾਸਕਾਰ ਨੇ, ਉਹਨਾਂ ਨੇ ਇਹਨੂੰ ਚੈਲੰਜ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਬਹੁਤ ਵੱਡੇ ਘਾਲੇ ਮਾਲੇ ਹੋਏ ਹੋਏ ਹੈਗੇ ਨੇ. ਸੋ ਉਹਨਾਂ ਦਿਨਾਂ ਚ ਇੱਕ ਨਲਨੀ ਤਨੇਜਾ ਨਾਂ ਦੇ ਜਰਨਲਿਸਟ ਦਾ ਆਰਟੀਕਲ ਸੀਗਾ ਜਦੋਂ ਇਹ ਖੁਦਾਈ ਚੱਲ ਰਹੀ ਸੀ, ਜਿਹਦੇ ਵਿੱਚ ਦੱਸਿਆ ਗਿਆ ਕਿ ਉਸ ਖੁਦਾਈ ਵੇਲੇ ਵਾਜਪੇਈ ਦੀ ਗਵਰਨਮੈਂਟ ਸੀ, ਛੇੜਛਾੜ ਕੀਤੀ ਗਈ ਤੇ ਉਹ ਚੀਜ਼ ਨੂੰ ਜਿਹੜੀ ਹੈਗੀ ਸੁਪਰੀਮ ਕੋਰਟ ਨੇ ਇਗਨੋਰ ਕਰ ਦਿੱਤਾ. ਪਰ ਇੱਕ ਤਾਂ ਇਹ ਕਿਹਾ ਕਿ ਉੱਥੇ ਮੰਦਰ ਸੀਗਾ, ਹੁਣ ਉਹਨਾਂ ਨੇ ਪੂਰੀ ਖੋਜ ਇਹ ਨੀ ਦੱਸੀ ਕਿ ਜਿਹੜਾ ਪਰ ਸੁਪਰੀਮ ਕੋਰਟ ਇਹ ਵੀ ਕਹਿ ਰਹੀ ਹੈ ਕਿ ਉੱਥੇ ਜਿਹੜੀ ਮਸਜਿਦ ਬਣਾਈ ਗਈ ਹੈ ਨਾ ਉਹ ਕਿਸੇ ਮੰਦਰ ਨੂੰ ਢਾ ਕੇ ਨੀ ਬਣਾਈ ਗਈ. ਮਤਲਬ ਦਲੀਲ ਦੇਖੋ, ਮਸਜਿਦ ਮੰਦਰ ਸੀਗਾ ਵੀ ਪਰ ਮੰਦਰ ਨੂੰ ਢਾ ਕੇ ਮਸਜਿਦ ਨੀ ਬਣਾਈ ਗਈ, ਇਹ ਉਹਨਾਂ ਨੇ ਕਿਹਾ. ਪਰ ਜਿਹੜੀ ਉਹ ਖੋਜਾਂ, ਕਿਉਂਕਿ ਇਦੋਂ ਪਹਿਲਾਂ ਜਿਹੜਾ ਪੁਰਾਤੱਤਵ ਵਿਭਾਗ ਦੀਆਂ ਖੋਜਾਂ ਸੀ ਉਹਦੇ ਤੇ ਸਵਾਲ ਉੱਠਦੇ ਉੱਠਦੇ ਕੁਝ ਲੋਕ ਤਾਂ ਇਹ ਵੀ ਦਾਅਵਾ ਕਰ ਰਹੇ ਸੀ ਵੀ ਇੱਥੇ ਬੋਧੀ ਮੰਦਰ ਵੀ ਹੈਗਾ, ਕਿਉਂਕਿ ਇਹਦੇ ਵਿੱਚ ਕਈ ਸਾਰਾ ਕੁਝ ਸੀਗਾ. ਸੁਪਰੀਮ ਕੋਰਟ ਨੇ ਇੱਕ ਤਾਂ ਉਹਨੂੰ ਇਗਨੋਰ ਕਰ ਦਿੱਤਾ, ਦੂਜਾ ਉਹਨਾਂ ਨੇ ਕਿਹਾ ਕਿ ਜਿਹੜੇ ਭਾਈ ਮਸਜਿਦ ਵਾਲੇ ਬੰਦੇ ਆ ਉਹਨਾਂ ਕੋਲ 1857 ਈਸਵੀ ਤੋਂ ਪਹਿਲਾਂ ਦੀ ਕੋਈ ਏਦਾਂ ਦੀ ਰਜਿਸਟਰੀ ਨਹੀਂ ਹੈਗੀ ਜਿਹਦੇ ਉੱਤੇ ਉਹ ਦਾਅਵਾ ਕਰ ਸਕਣ. ਪਰ ਹੁਣ ਸਵਾਲ ਇਹ ਹੈਗਾ ਕਿ ਭਾਈ ਜਿਹੜੇ ਹੈਗੇ ਨੇ ਮੰਦਰ ਵਾਲੇ ਨੇ, ਜੇ ਮਸਜਿਦ ਵਾਲਿਆਂ ਕੋਲ ਦਾਅਵਾ ਕਰਨ ਦੀ ਹੈ ਨੀ ਗੀ, ਤਾਂ ਫਿਰ ਮੰਦਰ ਵਾਲਿਆਂ ਕੋਲ ਕਿਹੜੀ 1857 ਪਹਿਲਾਂ ਦੀ ਕੋਈ ਇਹੋ ਜਿਹੀ ਰਜਿਸਟਰੀ ਹੈਗੀ ਹੈ ਜਿਹਦੇ ਉੱਤੇ ਉਹ ਦਾਅਵਾ ਕਰ ਸਕਣ ਵੀ ਸਾਡੇ ਕੋਲ ਮੰਦਰ ਹੈਗਾ? ਮਤਲਬ ਇੱਕ ਉੱਤੇ ਤੁਸੀਂ ਇਹ ਚੀਜ਼ ਲਾਗੂ ਕਰ ਰਹੇ ਹੋ ਇੱਕ ਪੱਖ ਉੱਤੇ, ਦੂਜੇ ਪੱਖ ਉੱਤੇ ਕਰ ਨਹੀਂ ਰਹੇ ਹੈਗੇ. ਤੇ ਇੱਕ ਤਾਂ ਇਹ ਦਲੀਲ ਜਿਹੜੀ ਇਹਨਾਂ ਦੀ ਵਿਰੋਧ ਵਿੱਚ ਚਲੀ ਜਾਂਦੀ ਹੈ. ਮਤਲਬ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਆ ਨਾ, ਇੱਕ ਫੈਸਲਾ ਉਹਨਾਂ ਦੀ ਇੱਕ ਦਲੀਲ ਦੂਜੇ ਦੇ ਦਲੀਲ ਤੇ ਵਿਰੋਧ ਜਾ ਰਹੀ ਹੈ. ਇੱਕ ਪਾਸੇ ਉਹ ਕਹਿ ਰਿਹਾ ਕਿ ਅਸੀਂ ਜਿਹੜਾ ਇਹਨੂੰ ਧਾਰਮਿਕ ਆਧਾਰ ਤੇ ਫੈਸਲਾ ਨਹੀਂ ਕਰ ਰਹੇ, ਸ਼ਰਧਾ ਦੇ ਆਧਾਰ ਤੇ ਨਹੀਂ ਕਰ ਰਹੇ, ਦੂਜੇ ਪਾਸੇ ਲੱਗ ਵੀ ਇਹ ਰਿਹਾ ਕਿ ਜਿਵੇਂ ਬਹੁ ਗਿਣਤੀ ਦੀਆਂ ਭਾਵਨਾਵਾਂ ਦੇ ਆਧਾਰ ਉੱਤੇ ਫੈਸਲਾ ਹੋਇਆ ਹੁੰਦਾ. ਫਿਰ ਉਹਦੇ ਵਿੱਚ ਕਈ ਗੱਲਾਂ ਬਹੁਤ ਹੀ ਹਾਸੋਹੀਣੀਆਂ, ਜਿਵੇਂ ਇੱਕ ਪਾਸੇ ਤਾਂ ਕਹਿ ਰਿਹਾ ਕਿ ਅਸੀਂ ਇਤਿਹਾਸ ਵਿੱਚ ਜਾ ਕੇ ਫੈਸਲਾ ਨਹੀਂ ਕਰ ਰਹੇ, ਇਤਿਹਾਸਕ ਤੱਥ ਦੇ ਆਧਾਰ ਤੇ ਨਹੀਂ ਕਰ ਰਹੇ, ਕਾਨੂੰਨ ਆਪਣੇ ਆਧਾਰ ਤੇ ਫੈਸਲਾ ਕਰ ਰਿਹਾ. ਪਰ ਇੱਕ ਪਾਸੇ ਉਹ ਇੱਕ ਵਿਦੇਸ਼ੀ ਯਾਤਰੀ ਦੇ ਵਿਤਾਂਤ ਦੱਸਦੇ ਨੇ ਕਿ ਇੱਕ ਫਲਾਨਾ ਵਿਦੇਸ਼ੀ ਯਾਤਰੀ ਉੱਥੇ ਆਇਆ, ਉਹ ਕਹਿ ਰਿਹਾ ਕਿ ਉਦੋਂ ਜਿਹੜਾ ਮਸਜਿਦ ਦੇ ਬਾਹਰ ਪੂਜਾ ਹੁੰਦੀ ਸੀਗੀ. ਮਤਲਬ ਉਹ ਵੀ ਆਧਾਰ ਦੇ ਵਿੱਚ ਕੋਈ ਦਮ ਨਹੀਂ, ਕਿਉਂਕਿ ਜੇ ਤੁਸੀਂ ਇਹ ਸਾਰੀ ਜਿਹੜੀ ਹਿਸਟਰੀ ਥੋੜ੍ਹੀ ਜਿਹੀ ਦੇਖੋ, ਪਹਿਲਾਂ ਤਾਂ ਹਿਸਟਰੀ ਨੂੰ ਦੇਖਣ ਲਈ ਰਾਮ ਮੰਦਿਰ ਲਈ ਇੱਕ ਬਹੁਤ ਅੱਛੀ ਫਿਲਮ ਹੈ, ਹਾਲੇ ਵੀ ਯੂਟਿਊਬ ਤੇ ਪਈ ਆ, ਆਨੰਦ ਪਟਵਰਧਨ ਇੰਡੀਆ ਦੇ ਬਹੁਤ ਵੱਡੇ ਫਿਲਮ ਮੇਕਰ, ਉਹਨਾਂ ਨੇ ਰਾਮ ਕੇ ਨਾਮ ਫਿਲਮ ਬਣਾਈ ਸੀਗੀ, ਉਹ ਫਿਲਮ ਹਰ ਇੱਕ ਨੂੰ ਦੇਖਣੀ ਚਾਹੀਦੀ ਹੈ, ਹਾਲੇ ਵੀ ਪਈ ਆ ਯੂਟਿਊਬ ਦੇ ਉੱਤੇ. ਜਦੋਂ ਇਹ ਸਾਰਾ ਕੁਛ ਜਿਹੜਾ ਹੈਗਾ ਉਹ ਹੱਲਾ ਮਚਾ ਰਹੇ ਸੀਗੇ, ਉਹਦੇ ਵਿੱਚ ਸਪਸ਼ਟ ਹੁੰਦਾ ਕਿ ਬਾਬਰ ਨੇ ਆ ਕੇ ਮਸਜਿਦ ਤਾਂ ਚਲੋ ਬਣਾਈ ਆ, ਇਦੋਂ ਪਹਿਲਾਂ ਦੀ ਹਾਲਤ ਇਹ ਸੀਗੀ ਕਿ ਉਦੋਂ ਤੱਕ ਹਰ ਇੱਕ ਦਾਅਵਾ ਕਰਦਾ ਹੁੰਦਾ ਸੀ. ਉਦੋਂ ਨਾ ਅਯੋਧਿਆ ਨਗਰੀ ਦੇ ਵਿੱਚ ਇੱਕ ਤਾਂ ਹਿੰਦੂ ਤੇ ਮੁਸਲਮਾਨ ਦੀ ਰੇਸ਼ੋ ਬਰਾਬਰੀ ਸੀਗੀ, ਹਮੇਸ਼ਾ ਤੋਂ ਹੀ ਰਹੀ ਹੈ. ਤੇ ਤੀਸਰੀ ਜਿਹੜੀ ਗੱਲ ਹੈਗੀ ਹੈ ਕਿ ਉੱਥੇ ਸਾਰੇ ਕਿੰਨੇ ਸਾਰੇ ਮੰਦਰ ਸੀਗੇ, ਉਹਨਾਂ ਸਾਰੇ ਮੰਦਰਾਂ ਨੂੰ ਹੀ ਚਰਨਜੀਤ ਰਾਮ ਮੰਦਰ ਆਖਿਆ ਜਾਂਦਾ ਸੀ, ਵੀ ਰਾਮ ਦੇ ਮੰਦਰ ਹੈਗੇ ਨੇ. ਪਰ ਆਪ ਰਾਮ ਕਿੱਥੇ ਪੈਦਾ ਹੋਇਆ, ਕੋਈ ਖਾਸ ਜਗ੍ਹਾ ਤੇ ਪੈਦਾ ਹੋਇਆ, ਇਹ ਕਹਾਣੀ ਕਿਤੇ ਨਹੀਂ ਆਈ ਸੀਗੀ. ਅੰਗਰੇਜ਼ੀ ਸਾਮਰਾਜ ਜਦੋਂ ਆਇਆ ਉਹਨਾਂ ਨੇ ਹਿੰਦੂ ਮੁਸਲਮਾਨ ਦੇ ਵਿੱਚ ਦਰਾੜ ਪਾਉਣ ਲਈ ਇਹ ਮਸਲੇ ਨੂੰ ਉਭਾਰਿਆ ਵੀ ਇਹ ਖਾਸ ਜਗ੍ਹਾ ਉੱਤੇ ਹੀ ਜਿਹੜਾ ਹੈਗਾ ਰਾਮ ਮੰਦਿਰ ਬਣਿਆ ਸੀਗਾ, ਇੱਥੇ ਬਾਬਰ ਨੇ ਆ ਕੇ ਮਸਜਿਦ ਢਾਈ, ਇਹ ਅੰਗਰੇਜ਼ਾਂ ਦੁਆਰਾ ਕੀਤਾ ਹੋਇਆ ਪ੍ਰਚਾਰ ਸੀਗਾ ਜਿਹੜਾ ਬਾਅਦ ਵਿੱਚ ਅੱਗੇ ਵਧਿਆ। ਜਨਸੰਘ ਵਰਗਿਆਂ ਨੇ ਜਾਂ ਇਹੋ ਜਿਹੇ ਹੋਰ ਰਾਈਟ ਵਿੰਗ ਹਿੰਦੂ ਮਹਾਸਭਾ ਵਰਗਿਆਂ ਨੇ ਆ ਕੇ ਇਹਨੂੰ ਜਿਹੜੀ ਤੋਲ ਦਿੱਤੀ, ਫਿਰ ਇੱਥੇ ਇਹ ਮਤਲਬ ਇੱਥੇ ਤੱਕ ਕਹਾਣੀ ਪਹੁੰਚੀ ਹੈਗੀ ਆ। ਇਹ ਤਾਂ
ਸ਼ਿਵਿੰਦਰ ਜੀ, ਆਪਾਂ ਨੂੰ ਗੱਲਬਾਤ 2 ਮਿੰਟ ਲਈ ਰੋਕਣੀ ਪੈਣੀ ਆ। ਉਹਦਾ ਰੀਜ਼ਨ ਇਹ ਹੈ ਵੀ ਸਾਡੇ ਨਾਲ ਸਾਡੇ ਦੋਸਤ ਹਰਜਿੰਦਰ ਗਿੱਲ ਜੀ ਹਾਜ਼ਰ ਨੇ ਅਤੇ ਉਹਨਾਂ ਨਾਲ ਸ਼ਾਇਦ ਬਿੰਨੂ ਢਿੱਲੋਂ ਜੀ ਹਾਜ਼ਰ ਨੇ, ਉਹਨਾਂ ਨੇ ਇੰਡੀਆ ਨੂੰ ਫੋਨ ਮਿਲਾਇਆ ਹੋਇਆ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਨ ਲਈ। 2 ਮਿੰਟ ਤੁਸੀਂ ਸ਼ਿਵਿੰਦਰ ਜੀ ਹੋਲਡ ਕਰਕੇ ਰੱਖੋ, ਆਪਾਂ ਗੱਲਬਾਤ ਨੂੰ ਇੱਥੋਂ ਹੀ ਦੁਬਾਰਾ ਸ਼ੁਰੂ ਕਰਾਂਗੇ। ਹਰਜਿੰਦਰ ਗਿੱਲ ਜੀ ਸਾਡੇ ਨਾਲ ਹਾਜ਼ਰ ਨੇ, ਗਿੱਲ ਸਾਹਿਬ ਨਿੱਘਾ ਸਵਾਗਤ ਤੁਹਾਡਾ।
ਡਾਕਟਰ ਸਾਹਿਬ ਬਹੁਤ ਮਿਹਰਬਾਨੀ ਸਰ, ਸ਼ੁਕਰੀਆ। ਪਹਿਲਾਂ ਤਾਂ ਮਾਫੀ ਚਾਹੁੰਦੇ ਜੀ ਤੁਹਾਡੇ ਇਸ ਟੌਪਿਕ ਦੇ ਵਿੱਚ ਇੰਟਰਪਟ ਕੀਤਾ।
ਨਹੀਂ ਜੀ ਨਹੀਂ ਕੋਈ ਗੱਲ ਨਹੀਂ, ਨੋ ਪ੍ਰੋਬਲਮ ਜੀ।
ਤੇ ਸਰ ਬਹੁਤ ਹੀ ਗੱਲ ਆਪਾਂ ਤਾਂ ਗੱਲ ਕਰਦੇ ਰਹੀ ਦਾ, ਇੱਥੇ ਜ਼ਿਕਰ ਕਰਦੇ ਰਹੀ ਦਾ, ਜਿਵੇਂ ਤੁਸੀਂ ਵੀ ਦੱਸਿਆ ਕਿ 15 ਨਵੰਬਰ ਨੂੰ ਝੱਲੇ ਫਿਲਮ ਇੱਕ ਰਿਲੀਜ਼ ਹੋ ਰਹੀ ਹੈ ਜੀ ਪੰਜਾਬੀ ਦੀ ਫਿਲਮ ਇੰਡਸਟਰੀ ਦੇ ਲਈ। ਮੈਨੂੰ ਇਹ ਲੱਗ ਰਿਹਾ ਕਿ ਇੱਕ ਨਵਾਂ ਮੀਲ ਪੱਥਰ ਸਾਬਤ ਹੋਏਗੀ, ਜੋ ਅਸੀਂ ਹੁਣ ਤੱਕ ਦੀਆਂ ਵਾਈਵਸ ਦੀ ਗੱਲ ਕਰੀਏ, ਜਿਸ ਤਰ੍ਹਾਂ ਦੀਆਂ ਜਿਸ ਤਰ੍ਹਾਂ ਦਾ ਰਿਸਪੋਂਸ ਹੁਣ ਤੱਕ ਮਿਲ ਰਿਹਾ, ਚਾਹੇ ਉਹ ਮਿਊਜ਼ਿਕ ਦੀ ਗੱਲ ਕਰ ਲਈਏ ਜਾਂ ਟੀਜ਼ਰ ਦੀ ਜਾਂ ਟ੍ਰੇਲਰ ਦੀ ਜਾਂ ਜਿਸ ਤਰ੍ਹਾਂ ਦਾ ਇੱਕ ਅਲੱਗ ਫਲੇਵਰ, ਇੱਕ ਅਲੱਗ ਤਰ੍ਹਾਂ ਦਾ ਟੇਸਟ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਉਹਦੇ ਤੋਂ ਬਹੁਤ ਉਮੀਦਾਂ ਨੇ ਪੂਰੀ ਦੀ ਪੂਰੀ ਫਿਲਮ ਇੰਡਸਟਰੀ ਨੂੰ। ਤੇ ਬਹੁਤ ਹੀ ਗੱਲਬਾਤ ਨਾ ਕਰਦਾ ਹੋਇਆ ਮੈਂ ਤੁਹਾਨੂੰ ਹੈਂਡ ਓਵਰ ਕਰ ਰਿਹਾ ਜੀ, ਬੀਨੂ ਢਿੱਲੋਂ ਹੋਰੀ ਆਪਣੇ ਨਾਲ ਨੇ ਆਲ ਦਾ ਵੇ ਫਰੋਮ ਇੰਡੀਆ। ਇਸ ਵੇਲੇ ਕਾਫੀ ਲੇਟ ਨਾਈਟ ਹੈ, ਸੋ ਇਸ ਕਰਕੇ ਥੋੜਾ ਜਿਹਾ ਮੈਂ ਬੋਦਰ ਕੀਤਾ ਸੀ ਕਿ ਆਪਾਂ ਐਸ ਸੂਨ ਐਸ ਪੋਸੀਬਲ ਅੱਜ ਉਹਨਾਂ ਦੇ ਨਾਲ ਗੱਲ ਕਰ ਸਕੀਏ, ਤੇ ਉਹਨਾਂ ਤੋਂ ਹੀ ਜ਼ਿਆਦਾ ਪੁੱਛਦੇ ਹਾਂ। ਬਾਕੀ ਤੁਸੀਂ ਕੈਰੀ ਔਨ ਕਰੋ ਸਰ, ਬੀਨੂ ਢਿੱਲੋਂ ਹੋਰੀ ਆਪਣੇ ਨਾਲ।
ਬਿਲਕੁਲ ਜੀ, ਬੀਨੂ ਢਿੱਲੋਂ ਜੀ ਸਵਾਗਤ ਤੁਹਾਡਾ ਨਗਾਰਾ ਪ੍ਰੋਗਰਾਮ ਦੇ ਵਿੱਚ। ਇਹਦੇ ਬਾਰੇ ਕਿਵੇਂ ਇਹ ਇੱਕ ਵੱਖਰੀ ਛਾਪ ਛੱਡ ਕੇ ਜਾਊਗੀ, ਇਹਦੇ ਬਾਰੇ ਸਾਡੇ ਸਰੋਤਿਆਂ ਨਾਲ ਕੋਈ ਗੱਲਬਾਤ ਸਾਂਝੀ ਕਰੋ ਜੀ।
ਭਾਜੀ ਪਹਿਲਾਂ ਮਾਫੀ ਤਾਂ ਮੈਂ ਮੰਗਦਾ ਕਿਉਂਕਿ ਤੁਹਾਡਾ ਪ੍ਰੋਗਰਾਮ ਇੰਟਰਪਟ ਕੀਤਾ, ਮੈਨੂੰ ਦੱਸਿਆ ਮੈਨੂੰ ਹਰਜਿੰਦਰ ਭਾਜੀ ਉਹਨਾਂ ਨੇ ਨਾ, ਤੇ ਉਸ ਵਾਸਤੇ ਮਾਫੀ, ਤੇ ਕਿਉਂਕਿ ਅਸੀਂ ਆਪਣੀ ਫਿਲਮ ਪ੍ਰਮੋਟ ਕਰ ਰਹੇ ਹਾਂ ਇਹਨਾਂ ਦਿਨਾਂ ਦੇ ਵਿੱਚ ਭਾਜੀ, ਭਾਜੀ ਬਹੁਤ ਮਿਹਨਤ ਕੀਤੀ ਹੁੰਦੀ ਹੈ ਕਿਸੇ ਪ੍ਰੋਡਕਟ ਵਾਸਤੇ, ਤਾਂ ਉਹਦੇ ਵਾਸਤੇ ਫਿਰ ਐਫਰਟ ਕਰਦੇ ਹੋ ਨਾ ਜੀ।
ਬਿਲਕੁਲ
ਇਹ ਭਾਜੀ ਬਿਲਕੁਲ ਇੱਕ ਵਿਲੱਖਣ ਹੈਗਾ, ਤੇ ਵਿਲੱਖਣ ਤੁਹਾਨੂੰ ਇਸ ਕਰਕੇ ਕਹਿ ਸਕਦਾ ਕਿਉਂਕਿ ਆਪ ਤਾਂ ਹਰੇਕ ਬੰਦਾ ਆਪਣੇ ਆਪ ਨੂੰ ਕਹਿਣਾ ਹੀ ਹੁੰਦਾ ਜੀ, ਅਸੀਂ ਹਰ ਵਾਰੀ ਅਸੀਂ ਕਹਿ ਰਹੇ ਹਾਂ ਜੀ ਅਸੀਂ ਕੁਛ ਨਵਾਂ ਕਰਾਂਗੇ, ਅਸੀਂ ਕੁਛ ਏਦਾਂ ਕਰਾਂਗੇ, ਹੈ ਨਾ ਜੀ। ਇਹ ਵਾਰੀ ਪਹਿਲੀ ਵਾਰੀ ਹੈ ਜਦੋਂ ਜੀ ਅਸੀਂ ਟੀਜ਼ਰ ਆਉਂਦਾ ਫਿਲਮ ਦਾ ਜਾਂ ਸਾਡਾ ਪ੍ਰੋਮੋ ਆਉਂਦਾ ਰਿਲੀਜ਼ ਹੁੰਦਾ ਜਾਂ ਉਸ ਤੋਂ ਬਾਅਦ ਗਾਣੇ ਆਉਂਦੇ ਨੇ ਜਿਉਂ ਜਿਉਂ ਰਿਲੀਜ਼ ਹੋਏ ਭਾਜੀ ਨਾ, ਉਹ ਤਾਂ ਥੱਲੇ ਕਮੈਂਟ ਜਿੰਨੇ ਵੀ ਆਏ ਹੋਏ ਨੇ ਭਾਜੀ, ਤਾਂ ਉਹਦੇ ਵਿੱਚ ਜਾਂ ਸਾਡੇ ਸੋਸ਼ਲ ਮੀਡੀਆ ਤੇ ਪਰਸਨਲ, ਉਹ ਤੇ ਇਹ ਲਿਖਿਆ ਹੋਇਆ ਜੀ ਸਾਰਿਆਂ ਤੇ ਵੀ ਇਸ ਵਾਰ ਕੁਛ ਨਵਾਂ ਦੇਖਣ ਨੂੰ ਮਿਲੂਗਾ ਜੀ।
ਹਾਂਜੀ,
ਅਸੀਂ ਬਿਲਕੁਲ ਕੁਛ ਵੱਖਰੀ ਲਈ ਖਿੱਚਣ ਦੀ ਕੋਸ਼ਿਸ਼ ਕੀਤੀ, ਜਿਵੇਂ ਧੁੰਦ ਦੇ ਵਿੱਚ ਨਾ ਜੀ ਜਦੋਂ ਜਿਹੜਾ ਮੂਹਰੇ ਗੱਡੀ ਲਾ ਲੈਂਦਾ ਉਹਦੇ ਮਗਰ ਗੱਡੀਆਂ ਲਾਉਣ ਵਾਲੇ ਬਹੁਤ ਹੁੰਦੇ ਆ ਜੀ।
ਬਿਲਕੁਲ,
ਹੈਨਾ, ਤਾਂ ਅਸੀਂ ਵੱਖਰੀ ਵੱਖਰਾ ਇੱਕ ਆਪਦੇ ਜਾਣੇ ਕੋਸ਼ਿਸ਼ ਕੀਤੀ ਐਂਡ ਮੈਂ ਸਮਝਦਾ ਕਾਮਯਾਬ ਵੀ ਹੋਇਆ ਕਿਉਂਕਿ ਸਾਰੇ ਜਾਣੇ ਜਿੰਨੇ ਸਾਡੇ ਚਾਹੁਣ ਵਾਲੇ ਸਾਡੇ ਭੈਣ ਭਰਾ ਬਜ਼ੁਰਗ ਮਾਤਾਵਾਂ ਸਾਰੀ ਤਮਾਮ ਦੁਨੀਆਂ ਦੇ ਵਿੱਚ ਬੈਠੇ ਆ, ਕਿਉਂਕਿ ਜਿੱਥੇ ਵੀ ਕੋਈ ਆਰਟਿਸਟ ਜਾਂ ਕਲਾ ਜਾਂ ਕੋਈ ਵੀ ਖੇਤਰ ਹੈ ਉਹ ਆਪਣੀ ਆਡੀਅੰਸ ਦੇ ਕਰਕੇ ਆਪਣੇ ਸਰੋਤਿਆਂ ਕਰਕੇ ਆਪਣੇ ਚਾਹੁਣ ਵਾਲਿਆਂ ਦੇ ਕਰਕੇ ਹੁੰਦਾ, ਇਹਨਾਂ ਦੇ ਆਸ਼ੀਰਵਾਦ ਸਦਕਾ ਇਹਨਾਂ ਦੇ ਪਿਆਰ ਸਦਕਾ ਹੁੰਦਾ ਜੀ, ਤਾਂ ਸਾਰਿਆਂ ਨੇ ਉਹਦੇ ਵਿੱਚ ਆਸ਼ੀਰਵਾਦ ਦਿੱਤਾ ਜੀ ਆਪਣੇ, ਹਨਾ ਆਪਣੇ ਆਪ ਸਾਰਿਆਂ ਨੇ ਕਿਹਾ ਜੀ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਵੱਖਰਾ ਕੁਛ ਦੇਖਣ ਨੂੰ ਮਿਲੂਗਾ
ਇਹਦੇ ਵਿੱਚ ਜਿਵੇਂ। ਹਾਂਜੀ, ਸੋਰੀ ਮੈਂ ਤੁਹਾਨੂੰ ਇੰਟਰਪਟ ਕਰਨ ਲੱਗਿਆ, ਫਿਰ ਜਿਵੇਂ ਨਾਂ ਹੈਗਾ ਝੱਲੇ, ਇਹ ਕਾਮੇਡੀ ਫਿਲਮ ਆ ਕਿ ਵਾਕਿਆ ਹੀ ਇਹਦੇ ਵਿੱਚ ਕੋਈ ਸੀਰੀਅਸ ਇਸ਼ੂ ਆ ਜਿਹੜਾ ਉਹਨੂੰ ਸੰਬੋਧਿਤ ਹੋਇਆ ਗਿਆ?
ਭਾਜੀ ਸਾਰੇ ਸਾਰੇ ਰੰਗ ਦੇ ਜ਼ਿੰਦਗੀ ਦੇ, ਜੋ ਦੇਖੋ ਜਿਹੜਾ ਫਿਲਮ ਮਾਧਿਅਮ ਹੈਗਾ ਉਹ ਹੈਗਾ ਜੀ ਐਂਟਰਟੇਨਮੈਂਟ ਦਾ ਮਾਧਿਅਮ, ਜਿਹੜਾ 2 ਘੰਟੇ ਤੁਹਾਡੀ ਜਿਹੜੀ ਸਟ੍ਰੈਸਫੁਲ ਲਾਈਫ ਹੈਗੀ ਅੱਜ ਕੱਲ ਦੀ ਨਾ ਜੀ, ਜਿੱਥੇ ਕਿਸੇ ਨੂੰ ਆਪਣੇ ਨਵੇਂ ਘਰ ਪਾਉਣ ਦਾ, ਕਿਸੇ ਨੂੰ ਜਿਹੜੇ ਪਿੱਛੇ ਬੈਠੇ ਉਹਨਾਂ ਦਾ ਵੀਜ਼ਾ ਲਵਾਉਣ ਦਾ, ਕਿਸੇ ਨੂੰ ਵੱਡੀਆਂ ਕੋਠੀਆਂ ਪਾਉਣ ਦਾ ਜਾਂ ਕਿਸੇ ਨੂੰ ਕਾਰ ਲੈਣ ਦਾ ਜਾਂ ਬੱਚਿਆਂ ਨੂੰ ਸੈੱਟ ਕਰਨ ਦਾ ਸਟ੍ਰੈਸ ਹੈਗਾ ਜਿਹੜਾ ਨਾ ਜੀ, ਜਾਂ ਜੋਬ ਤੇ ਵੱਡੀ ਜੋਬ ਲੈਣ ਦਾ ਜੀ, ਪੈਸੇ ਕਮਾਉਣ ਦਾ, ਤਾਂ ਉਹ ਸਟ੍ਰੈਸ ਨੂੰ ਨਜਾਤ ਦਵਾਉਣ ਲਈ ਸਾਡੀਆਂ ਅਸੀਂ ਫਿਲਮਾਂ ਬਣਾਉਂਦੇ ਹਾਂ, ਜਿੱਥੇ ਜਿਹਨੂੰ ਕਹਿੰਦੇ ਨੇ ਥੀਏਟਰ ਦੇ ਵਿੱਚ ਇੱਕ ਵਰਡ ਆਉਂਦਾ ਜੀ ਕਥਾਰਸਿਸ, ਵੀ ਆਪਣਾ ਆਪ ਬੰਦਾ ਭੁੱਲ ਕੇ ਨਾ ਉਸ ਫਲੋ ਦੇ ਵਿੱਚ ਬਹਿ ਜਾਂਦਾ, ਉਸ ਇੱਕ ਜਰਨੀ ਹੁੰਦੀ ਹੈ 2-2.5 ਘੰਟੇ ਦੀ, ਉਹਦੇ ਵਿੱਚ ਵਹਾਅ ਦੇ ਵਿੱਚ ਬਹਿ ਜਾਂਦਾ ਜੀ, ਤਾਂ ਆਪਣਾ ਆਪ ਭੁੱਲ ਜਾਂਦੇ ਹੋ। ਫਿਰ ਜਿੱਦਾਂ ਕੰਪਿਊਟਰ ਦੇ ਵਿੱਚ ਇੱਕ ਬਟਨ ਹੁੰਦਾ ਨਾ ਰੀਫਰੈਸ਼ ਬਟਨ ਜੀ, ਵੀ ਕੰਪਿਊਟਰ ਦੀ ਵਿੰਡੋਜ਼ ਦੀ ਸਪੀਡ ਤੇਜ਼ ਹੋ ਜਾਂਦੀ ਹੈ, ਜਦੋਂ ਫਿਰ ਤੁਸੀਂ ਸਾਡੀ ਫਿਲਮ ਦੇਖੋਗੇ ਨਾ ਜੀ ਝੱਲੇ, ਤਾਂ ਤੁਹਾਡੀ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੀ ਸਪੀਡ ਤੇਜ਼ ਹੋਵੇਗੀ, ਤੁਹਾਡੀ ਸੋਚਣ ਸ਼ਕਤੀ ਵਧੂਗੀ, ਤੁਸੀਂ ਫਰੈਸ਼ ਫੀਲ ਕਰੋਗੇ ਆਪਣੇ ਆਪ ਨੂੰ, ਹਲਕਾ ਮਹਿਸੂਸ ਕਰੋਗੇ ਜੀ। ਮੈਂ ਸਮਝਦਾ ਸਾਡੀ ਜਿਹੜੀ ਝੰਡੇ ਅਸੀਂ ਫਿਲਮ ਬਣਾਈ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਣ ਵਾਲੀ ਹੈ।
ਬਿਲਕੁਲ ਜੀ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਮਤਲਬ ਜਿਹੜੇ ਅਸੀਂ ਹੁਣ 2-2.5 ਘੰਟੇ ਬੈਠਾਂਗੇ ਉਹ ਬਿੰਨੂ ਢਿੱਲੋਂ ਜੀ ਸਾਨੂੰ ਵੱਖਰੀ ਦੁਨੀਆ 'ਚ ਲੈ ਜਾਣਗੇ ਝੱਲੇ ਫਿਲਮ ਰਾਹੀਂ।
ਬਿਲਕੁਲ ਭਾਜ,
ਸਾਰੇ ਬੱਚੇ ਆਪਸ ਦੇ ਵਿੱਚ ਬੈਠ ਕੇ ਮੂਵੀ ਦੇਖ ਸਕਣ, ਇੰਜੋਏ ਕਰ ਸਕਣ।
ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਜ਼ਰੂਰ ਸਾਡੇ ਦਰਸ਼ਕ ਨੇ ਜਿਹੜੇ ਇਹਨੂੰ ਭਰਪੂਰ ਹੰਗਾਰਾ ਦੇਣਗੇ, ਮਿਹਰਬਾਨੀ ਬਹੁਤ ਬਹੁਤ। ਗਿੱਲ ਸਾਹਿਬ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਗਿੱਲ ਸਾਹਿਬ ਕੁਝ ਕਹਿਣਾ ਚਾਹੁੰਦੇ ਹੋ?
ਸਰ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ, ਬਾਕੀ ਬੀਨੂ ਬਾਈ ਹੋਰੀ, ਸਰਗੁਣ ਮਹਿਤਾ ਜੀ ਤੇ ਪੂਰੀ ਟੀਮ ਜਿੱਥੇ ਇੰਡੀਆ ਦੇ ਵਿੱਚ ਇਸ ਵੇਲੇ ਪੂਰੇ ਜੋਰ ਸ਼ੋਰ ਦੇ ਨਾਲ ਲੱਗੀ ਹੋਈ ਨੇ, ਇੱਥੇ ਨਵਰੋਜ਼ ਗੁਰਬਾਜ਼ ਐਂਟਰਟੇਨਮੈਂਟ ਤੇ ਆਪਣੀ ਜੀ ਮੀਡੀਆ ਰੂਪੀ ਬਾਈ ਹੋਰਾਂ ਦੀ, ਸਾਰਿਆਂ ਨੇ ਜ਼ਿੰਮੇਵਾਰੀ ਸਾਡੀ ਲਈ ਹੈ ਜੀ। ਅਸੀਂ ਅਮੈਰੀਕਾ ਤੇ ਕੈਨੇਡਾ ਦੀ ਤੇ ਅਸੀਂ ਵੀ ਆਪਣੇ ਆਪਣੇ ਐਫਰਟਸ ਦੇ ਨਾਲ ਕਮਿਊਨਿਟੀ ਤੱਕ ਇਹ ਸੁਨੇਹਾ ਪਹੁੰਚਾ ਰਹੇ ਹਾਂ। ਸੋ 15 ਨਵੰਬਰ ਨੂੰ ਸ਼ੁੱਕਰਵਾਰ ਨੂੰ ਇਹ ਫਿਲਮ ਵਰਲਡ ਵਾਈਡ ਰਿਲੀਜ਼ ਹੋ ਜਾਣੀ ਹੈ, ਸੋ ਆਪਣੇ ਨੇੜਲੇ ਸਿਨੇਮਾ ਘਰਾਂ 'ਚ ਜਾ ਕੇ ਜ਼ਰੂਰ ਦੇਖਿਓ, ਤੇ ਦੂਸਰਾ ਇਹ ਵੀ ਫੀਡਬੈਕ ਵੀ ਜ਼ਰੂਰ ਦਿਓ ਤਾਂ ਕਿ ਬਾਕੀਆਂ ਦੇ ਲਈ ਵੀ ਉਤਸ਼ਾਹ ਮਿਲੇ। ਤੇ ਨਾਲ ਕੱਲ ਤੋਂ ਜਿਹੜੀ ਹੈ ਜੀ ਇਹਦੀ ਆਨਲਾਈਨ ਬੁਕਿੰਗ ਟਿਕਟਸ ਦੀ ਸ਼ੁਰੂ ਹੋ ਜਾਣੀ ਹੈ, ਸੋ ਆਨਲਾਈਨ ਜਾ ਕੇ ਵੀ ਆਪਣੀਆਂ ਤੁਸੀਂ ਪ੍ਰੈਫਰੈਂਸ ਬੇਸਿਸ ਦੇ ਉੱਪਰ ਟਿਕਟਸ ਬੁੱਕ ਕਰ ਸਕਦੇ ਹੋ। ਬਹੁਤ ਸ਼ੁਕਰੀਆ ਸਰ, 15 ਨਵੰਬਰ ਦਿਨ ਸ਼ੁੱਕਰਵਾਰ ਚੱਲੇ ਫਿਲਮ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ।
ਬਿਲਕੁਲ ਜੀ, ਗਿੱਲ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ। ਦੋਸਤੋ ਵੈਸੇ ਤਾਂ ਆਪਾਂ ਸਾਰੇ ਹੀ ਚੱਲੇ ਹਾਂ ਕਿਸੇ ਨਾ ਕਿਸੇ ਪੱਖ ਤੋਂ, ਆਓ ਆਪਾਂ ਆਪੋ ਆਪਣੀਆਂ ਸ਼ਕਲਾਂ ਦੇਖੀਏ, ਆਪਣੇ ਵਰਗੇ ਹੀ ਹੋਣਗੇ ਜਿਵੇਂ ਬੀਨੂ ਢਿੱਲੋਂ ਜੀ ਦੱਸ ਕੇ ਗਏ ਨੇ ਵੀ ਜ਼ਿੰਦਗੀ ਦੇ ਫਿਕਰ ਤੌਖਲੇ ਹਾਸਾ ਮਜ਼ਾਕ ਉਹਦੇ 'ਚ ਸਾਰਾ ਕੁਝ ਹੀ ਹੋਊਗਾ। ਆਮ ਬੰਦਾ ਜਿਹੜਾ ਉਹ ਕੀ ਕੁਝ ਕਰ ਰਿਹਾ, ਇਹਦੀ ਪਿਕਚਰ ਨੂੰ ਹੀ ਪੋਰਟਰੇ ਕੀਤਾ ਮੈਨੂੰ ਲੱਗਦਾ ਉਹਨਾਂ ਦੀ ਗੱਲਬਾਤ ਦੇ ਵਿੱਚੋਂ। ਗਿੱਲ ਸਾਹਿਬ ਧੰਨਵਾਦ ਤੁਹਾਡਾ, ਅਤੇ ਮੈਨੂੰ ਲੱਗਦਾ ਕੁਝ ਕਾਲਰ ਸਾਡੇ ਨਾਲ ਨੇ। ਸ਼ਿਵਿੰਦਰ ਜੀ ਸਾਡੇ ਨਾਲ ਨੇ, ਸ਼ਿਵਿੰਦਰ ਜੀ ਆਪਾਂ ਗੱਲਬਾਤ ਨੂੰ ਉੱਥੋਂ ਫਿਰ ਦੁਬਾਰਾ ਸ਼ੁਰੂ ਕਰੀਏ। ਮੈਂ ਨਾ ਸ਼ਿਵਿੰਦਰ ਜੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਫੇਸਬੁੱਕ 'ਤੇ ਮੇਰੇ ਦੋਸਤ ਨੇ ਤਰਲੋਚਨ ਸਿੰਘ ਨਾਲ ਪੜ੍ਹਦੇ ਵੀ ਰਹੇ ਨੇ, ਅਤੇ ਉਹਨਾਂ ਨੇ ਕਿਤੇ ਖਬਰ ਦਿੱਤੀ ਪਿਛਲੇ ਦਿਨਾਂ ਦੇ ਵਿੱਚ, ਉਹ ਕਹਿੰਦੇ ਬਈ ਕਿਸੇ ਮੰਦਰ ਨੂੰ ਬਣਾਉਣ ਦੇ ਲਈ ਜ਼ਮੀਨ ਦੀ ਖੁਦਾਈ ਸ਼ੁਰੂ ਕੀਤੀ ਅਤੇ ਨੀਚੇ ਬੁੱਧ ਜੀ ਦਾ ਬੁੱਤ ਲੱਭ ਗਿਆ। ਹੁਣ ਬੁੱਧ ਨਾਸਤਿਕ ਆ ਸਾਰਿਆਂ ਨੂੰ ਪਤਾ, ਮੈਨੂੰ ਲੱਗਦਾ ਇੱਥੇ ਵੀ ਕਿਤੇ ਡੂੰਘਾ ਜੇ ਖੋਦਦੇ ਨਾ ਇਹਨੂੰ, ਜਗ੍ਹਾ ਨੂੰ ਸੁਪਰੀਮ ਕੋਰਟ ਖੋਦਦੀ ਤਾਂ ਸ਼ਾਇਦ ਕਿਤੇ ਨਾ ਕਿਤੇ ਕੋਈ ਇਹੋ ਜਿਹਾ ਇਨਸਾਨ ਮਿਲ ਜਾਂਦਾ ਜਿਹੜਾ ਨਾ ਹਿੰਦੂ ਧਰਮ ਨੂੰ ਮੰਨਦਾ ਨਾ ਈਸਾਈ ਧਰਮ ਨੂੰ ਮੰਨਦਾ। ਮਿਰਜ਼ਾ ਗਾਲਿਬ ਦਾ ਇੱਕ ਸ਼ੇਅਰ ਆ ਜੀ, ਉਹ ਕਹਿੰਦੇ ਖੁਦਾ ਕੇ ਵਾਸਤੇ ਪਰਦਾ ਨਾ ਕਾਬੇ ਸੇ ਉਠਾ ਵਾਇਜ਼, ਕਹੀਂ ਐਸਾ ਨਾ ਹੋ ਯਹਾਂ ਵੀ ਵਹੀ ਕਾਫਰ ਸਨਮ ਨਿਕਲੇ।
ਅਸਲ ਵਿੱਚ ਜਾਨ ਜੀ ਗੱਲ ਇੱਕ ਇਹਦੇ ਤੇ ਇੱਕ ਦਾਅਵਾ ਹੋਇਆ ਵੀ ਸੀ ਵੀ ਇੱਥੇ ਨਾ ਬੁੱਧ ਮੰਦਰ ਹੁੰਦਾ ਸੀ ਪਹਿਲਾਂ।
ਅੱਛਾ,
ਵੀ ਮਤਲਬ ਜਿਹੜਾ ਇਹ ਮੰਦਰ ਕਹਿੰਦੇ ਆ ਨਾ, ਸੁਪਰੀਮ ਕੋਰਟ ਵੀ ਕਹਿੰਦਾ ਵੀ ਇੱਥੇ ਇੱਕ ਮੰਦਰ ਸੀ। ਅਸਲ ਵਿੱਚ ਉਹ ਮੰਦਰ ਨਾ ਉੱਤੇ ਹੀ ਦਾਅਵਾ ਸੀਗਾ ਕਿ ਇੱਥੇ ਬੁੱਧ ਮੰਦਰ ਹੁੰਦਾ ਸੀਗਾ, ਬੁੱਧ ਦਾ ਮੰਦਰ ਹੁੰਦਾ ਸੀ ਇੱਥੇ। ਸੋ ਹੁਣ ਚੱਕਰ ਇਹ ਹੈਗਾ ਕਹਾਣੀ ਇਹਦਾ, ਜੇ ਤੁਸੀਂ ਫਰੋਲੋਗੇ ਤਾਂ ਬਹੁਤ ਕੁਛ ਨਿਕਲਦਾ। ਸੁਪਰੀਮ ਕੋਰਟ ਦੀਆਂ ਸਟੇਟਮੈਂਟਾਂ ਦੇ ਵਿੱਚ ਗੜਬੜਦਾ ਹੈਗੀ ਆ ਕਿ ਜੇ ਉਹ ਮੁਸਲਮਾਨ ਪੱਖ ਨੂੰ ਪੁੱਛ ਰਹੀ ਹੈ ਕਿ ਭਾਈ ਤੁਹਾਡੇ ਕੋਲ ਜਿਹੜੀ ਹੈਗੀ ਰਜਿਸਟਰੀ ਕਿੱਥੇ ਆ ਉਸ 1857 ਵੇਲੇ ਦੀ ਮਸਜਿਦ ਦੀ, ਤਾਂ ਫਿਰ ਹਿੰਦੂ ਪੱਖ ਤੋਂ ਵੀ ਪੁੱਛਣਾ ਚਾਹੀਦਾ ਵੀ ਜਿਹੜੀ ਮੰਦਰ ਦੀ ਰਜਿਸਟਰੀ ਤੁਹਾਡੇ ਕੋਲ ਹੈਗੀ ਕਿ ਨਹੀਂ ਹੈਗੀ, ਮਤਲਬ ਉਹਨਾਂ ਕੋਲ ਵੀ ਨਹੀਂ ਰਜਿਸਟਰੀ ਹੈਗੀ, ਮਤਲਬ ਫਿਰ ਇੱਕ ਉੱਤੇ ਲਾਗੂ ਕਿਉਂ ਹੁੰਦੀ ਹੈ? ਦੂਜੀ ਮੈਂ ਜਿਹੜਾ ਥੋੜ੍ਹੀ ਹਿਸਟਰੀ ਦੱਸਣ ਲੱਗਿਆ ਹੋਇਆ ਸੀਗਾ ਵੀ ਇਹ ਅੰਗਰੇਜ਼ਾਂ ਨੇ ਆ ਕੇ ਜਿਹੜੀ ਹੈਗੀ ਕਹਾਣੀ ਸ਼ੁਰੂ ਕੀਤੀ, ਉਦੋਂ ਬਾਅਦ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਰਾਈਟ ਵਿੰਗ ਫੋਰਸ ਨੇ ਅੱਗੇ ਵਧਾਤਾ। 1958 ਵਿੱਚ ਜਦੋਂ ਮੂਰਤੀਆਂ ਰੱਖੀਆਂ ਗਈਆਂ ਉਦੋਂ ਕਾਂਗਰਸ ਦੀ ਗਵਰਨਮੈਂਟ ਸੀਗੀ, ਇਹਦੇ ਵਿੱਚ ਖਾਸ ਕਰਕੇ ਕਾਂਗਰਸ ਦੇ ਜਿਹੜੇ ਨੇਤਾ ਨੇ ਜਿਵੇਂ ਵੱਲਭ ਭਾਈ ਵਰਗੇ, ਉਹਨਾਂ ਦੇ ਅੰਦਰ ਵੈਸੇ ਹਿੰਦੂ ਬੈਠਾ ਸੀ ਕਿਉਂਕਿ ਉਦੋਂ ਨਹਿਰੂ ਕੁਛ ਚਿੱਠੀਆਂ ਲਿਖ ਰਿਹਾ ਆਪਣੇ ਕਾਂਗਰਸੀ ਬੰਦਿਆਂ ਨੂੰ ਕਿ ਜਿਹੜੀਆਂ ਇਹ ਮੂਰਤੀਆਂ ਰੱਖੀਆਂ ਗਈਆਂ ਨੇ ਤੇ ਤੁਸੀਂ ਗਲਤ ਕੰਮ ਕੀਤਾ, ਇਹਦਾ ਮਤਲਬ ਬਹੁਤ ਆਉਂਦੇ ਸਮੇਂ ਵਿੱਚ ਬੜਾ ਵੱਡਾ ਖਮਿਆਜ਼ਾ ਭੁਗਤਣਾ ਪਊਗਾ। ਉਹ ਚਿੱਠੀਆਂ ਹਾਲੇ ਵੀ ਜਨਤਕ ਹੈਗੀਆਂ ਨੇ, ਨਹਿਰੂ ਨੇ ਆਪਣੇ ਕੁਛ ਜਿਹੜੇ ਕਾਂਗਰਸੀ ਲੀਡਰਾਂ ਨੂੰ ਲਿਖੀਆਂ ਹੋਈਆਂ ਨੇ। ਸੋ ਕਹਿਣ ਦਾ ਮਤਲਬ ਹੈਗਾ ਕਿ ਇਹ ਸਾਰੀ ਜਿਹੜੀ ਕਹਾਣੀ ਤਾਂ ਤੁਰਦੀ ਆ। ਫਿਰ ਉਸ ਤੋਂ ਬਾਅਦ ਵਿੱਚ ਜੇ ਅਸੀਂ ਹਿੰਦੂ ਭਾਈਚਾਰੇ ਦੇ ਵੀ ਐਂਗਲ ਤੋਂ ਦੇਖਣਾ ਹੋਵੇ ਨਾ, 1970 ਤੱਕ ਜਾਂ 70ਵਿਆਂ ਦੇ ਐਂਡ ਤੱਕ ਰਾਮ ਮੰਦਿਰ ਦਾ ਮੁੱਦਾ ਕੋਈ ਧਾਰਮਿਕ ਮੁੱਦਾ ਨਹੀਂ ਸੀਗਾ, ਇਹਨੂੰ ਬੀਜੇਪੀ ਨੇ ਇੱਕ ਪੋਲੀਟੀਕਲ ਮੁੱਦਾ ਬਣਾਇਆ। ਕਿਉਂਕਿ ਅਡਵਾਨੀ ਖੁਦ ਕਹਿ ਚੁੱਕਾ, ਇਹ ਗੱਲ ਮੰਨ ਚੁੱਕਿਆ ਕਿ ਰਾਮ ਮੰਦਿਰ ਦਾ ਮੁੱਦਾ ਕਦੇ ਵੀ ਹਿੰਦੂ ਭਾਈਚਾਰੇ ਦਾ ਧਾਰਮਿਕ ਮੁੱਦਾ ਨਹੀਂ ਰਿਹਾ, ਇਹ ਮਹਿਜ਼ ਇੱਕ ਪੋਲੀਟੀਕਲ ਮੁੱਦਾ ਸੀਗਾ। ਇਹ ਮੁੱਦਾ ਅਸੀਂ ਇਸ ਲਈ ਉਠਾਇਆ ਸੀਗਾ ਕਿ ਅਸੀਂ ਬੀਪੀ ਸਿੰਘ ਗਵਰਨਮੈਂਟ ਦੀ ਜਿਹੜੀ ਉਸ ਸਮੇਂ ਦੀ ਜਿਹੜੀ ਹੈਗੀ ਹੈ ਮੰਡਲ ਅਯੋਗ ਆ, ਮੰਡਲ ਦੀ ਰਾਜਨੀਤੀ ਨੂੰ ਚੁਣੌਤੀ ਦੇਣ ਲਈ ਕਮੰਡਲ ਦੀ ਰਾਜਨੀਤੀ ਸ਼ੁਰੂ ਕੀਤੀ। ਇਹ ਗੱਲ ਆਨ ਦੀ ਰਿਕਾਰਡ ਹੈ, ਅਡਵਾਨੀ ਨੇ ਆਖੀ ਹੋਈ ਇਹ ਗੱਲ ਆ ਕਿ ਅਡਵਾਨੀ ਉਹ ਸੀ ਜਿਹਨੇ ਰਾਜ ਯਾਤਰਾਵਾਂ ਕੱਢੀਆਂ ਸੀ। ਸਾਨੂੰ ਸਭ ਨੂੰ ਪਤਾ ਕਿ ਇਹ ਜਿਹੜਾ ਕਿਸੇ ਵੀ ਤਰ੍ਹਾਂ ਨਾਲ ਇਹ ਮੁੱਦਾ ਜਿਹੜਾ ਹੈਗਾ ਵਾ, ਇਹ ਮੁੱਦਾ ਧਾਰਮਿਕ ਮੁੱਦਾ ਨਹੀਂ, ਮਤਲਬ ਇਹ ਆਸਥਾ ਦਾ ਮੁੱਦਾ ਨਹੀਂ ਰਿਹਾ 70ਵਿਆਂ ਦੇ ਐਂਡ ਤੱਕ, ਇਹਨੂੰ ਧੱਕੇ ਨਾਲ ਬਣਾਇਆ ਗਿਆ ਹੈਗਾ। ਉਦੋਂ ਫਿਰ ਉਦੋਂ ਬਾਅਦ ਵਿੱਚ ਜਿਸ ਢੰਗ ਨਾਲ ਮਤਲਬ ਉੱਥੇ ਉਹ ਮਸਜਿਦ ਤੋੜੀ ਗਈ, ਉਹ ਸਾਰਾ ਕੁਛ ਤੁਹਾਨੂੰ ਉਪਲਬਧ ਪਿਆ ਵਾ, ਹੁਣ ਕਹਿ ਜੀ ਨਾ ਹੁਣ ਫੈਸਲਾ ਅੱਜ ਆਇਆ। ਮੈਂ ਫੈਸਲੇ ਕੱਲ ਪਰਸੋਂ ਜਿਹੜਾ ਫੈਸਲਾ ਆਇਆ, ਮੈਂ ਫੈਸਲੇ ਨੂੰ ਸਿਰਫ ਇਹ ਤਾਂ ਕਹਾਂਗਾ ਵੀ ਇਹਦੇ ਵਿੱਚ ਅਦਾਲਤ ਨੇ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਬਹੁਤ ਵੱਡੀਆਂ ਗੜਬੜੀਆਂ ਕੀਤੀਆਂ ਹੈਗੀਆਂ ਨੇ, ਤੇ ਸਾਨੂੰ ਕਹਿਣ ਦਾ ਹੱਕ ਵੀ ਹੈਗਾ, ਤੇ ਕਿਉਂਕਿ ਅਸੀਂ ਵੀ ਇਸ ਭਾਰਤ ਦੇ ਨਾਗਰਿਕ ਹਾਂ ਤੇ ਹਰ ਇੱਕ ਚੀਜ਼ ਦਾ ਪੜਚੋਲ ਕਰਨ ਦਾ ਹੱਕ ਲੋਕਤੰਤਰ ਦੇ ਵਿੱਚ ਹੁੰਦਾ, ਤੇ ਇਹ ਫੈਸਲੇ ਵੀ ਤੇ
ਕਿਹਨੇ ਕੀ ਕਮੈਂਟ ਕੀਤਾ ਸਾਨੂੰ ਪੜ੍ਹਨ ਨੂੰ ਨੀ ਮਿਲਦਾ, ਹੋਰ ਫੈਸਲਾ ਚ ਮਿਲਦਾ। ਦੂਜੀ ਗੱਲ ਹੈਗੀ ਆ ਕਿ ਇਹਦੇ ਵਿੱਚ ਸਾਨੂੰ ਇਹ ਦਿਖ ਰਿਹਾ ਕਿ ਇੱਕ ਦਲੀਲ ਜਿਹੜੀ ਦਿੰਦੇ ਨੇ ਉਸੇ ਦਲੀਲ ਦੇ ਤੁਸੀਂ ਉਲਟ ਚਲੇ, ਉਲਟ ਤੋਂ ਤੁਹਾਡੀ ਦੂਜੀ ਦਲੀਲ ਹੁੰਦੀ ਆ, ਮਤਲਬ ਆਪਾਂ ਵਿਰੋਧੀ ਚੀਜ਼ਾਂ ਮਿਲ ਰਹੀਆਂ ਹੈਗੀਆਂ ਇੱਕੋ ਹੀ ਫੈਸਲੇ ਦੇ ਵਿੱਚ। ਇਹਦੇ ਵਿੱਚ ਸਿੱਖ ਭਾਈਚਾਰੇ ਨਾਲ ਜੋੜ ਕੇ ਬੜੀ ਕਮਾਲ ਦੀ ਗੱਲ ਹੈਗੀ ਆ, ਉਹਦੇ ਵਿੱਚ ਕਿਹਾ ਗਿਆ ਕਿ ਇਹ ਵੀ ਪੱਖ ਆਇਆ ਉਹ ਸ਼ਾਇਦ ਪੰਨਾ ਨੰਬਰ 1000 ਜਿਹੜਾ ਹੈਗਾ ਸ਼ਾਇਦ 1010 ਜਾਂ 11 ਜਿੱਥੇ ਕਿਹਾ ਗਿਆ ਕਿ ਗੁਰੂ ਨਾਨਕ ਸਾਹਿਬ ਵੀ ਇੱਥੇ ਆਏ ਸੀਗੇ, ਉਹ ਵੀ ਮਤਲਬ ਰਾਮ ਉਹਨਾਂ ਨੇ ਮਤਲਬ ਰਾਮ ਮੰਦਿਰ ਜਦੋਂ ਉਦੋਂ ਬਣਿਆ ਹੋਇਆ ਸੀਗਾ, ਪੂਜਾ ਹੋ ਰਹੀ ਸੀ, ਉਦੋਂ ਗੁਰੂ ਨਾਨਕ ਸਾਹਿਬ ਨੇ ਵੀ ਫੇਰਾ ਪਾਇਆ ਸੀਗਾ ਇਸ ਜਗ੍ਹਾ ਦੇ ਉੱਤੇ। ਪਹਿਲੀ ਗੱਲ ਤਾਂ ਹੈਗੀ ਕਿ ਗੁਰੂ ਨਾਨਕ ਸਾਹਿਬ ਦੀ ਸਾਰੀ ਜਿਹੜੀ ਬਾਣੀ ਹੈ, ਇੱਕ ਤਾਂ ਗੁਰੂ ਨਾਨਕ ਸਾਹਿਬ ਨਾਲ ਅਸੀਂ ਧੋਖਾ ਕਰ ਰਹੇ ਉਹਨਾਂ ਦੇ ਜਨਮ ਦਿਨ ਦੇ ਉੱਤੇ, ਇਹ ਹੁਣ ਸਿੱਖ ਭਾਈਚਾਰੇ ਨੂੰ ਵੀ ਚਾਹੀਦਾ ਕਿ ਖਾਸ ਕਰ ਅਕਾਲੀਆਂ ਨੂੰ ਜਿਹਨਾਂ ਨੇ ਹੁਣ ਤੱਕ ਜੱਫੀਆਂ ਪਾਈਆਂ ਹੋਈਆਂ, ਵੀ ਸਭ ਇਹ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਉੱਤੇ ਹੀ ਉਹਨਾਂ ਦੇ ਜਿਹੜੇ ਵਿਚਾਰਾਂ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਗੁਰੂ ਨਾਨਕ ਸਾਹਿਬ ਆਪਣੀ ਜਿਹੜੀ ਬਾਣੀ ਵਿੱਚ ਸਹੀ ਸਿੱਧੇ ਤੌਰ ਤੇ ਲਿਖਦੇ ਨੇ ਕਿ ਉਹ ਜਦੋਂ ਆਪਣੀ ਬਾਣੀ 'ਚ ਰਾਮ ਦਾ ਵੀ ਜ਼ਿਕਰ ਕਰਦੇ ਨੇ ਤਾਂ ਰਾਮ ਕਿਹੜਾ, ਉਹ ਰਾਮ ਅਯੋਧਿਆ ਵਾਲਾ ਰਾਜਾ ਨਹੀਂ ਹੈਗਾ। ਉਹਨਾਂ ਨੇ ਤਾਂ ਆਪਣੀ ਬਾਣੀ 'ਚ ਇੱਥੋਂ ਤੱਕ ਲਿਖਿਆ ਕਿ ਜਿਹੜੇ ਰਾਮ ਨੇ ਮਤਲਬ ਇੱਥੇ ਰਾਮ ਦਾ ਭਾਵ ਰਾਜਾ ਵਾ, ਰਾਮ ਨੇ ਰਾਵਣ ਦੇ 10 ਸਿੱਧ ਲਾ ਕੇ ਅਸਲ ਵਿੱਚ ਹਾਸਲ ਕੀ ਕਰ ਲਿਆ। ਗੁਰੂ ਨਾਨਕ ਸਾਹਿਬ ਤੁਸੀਂ ਬਾਣੀ ਵਿੱਚ ਇੱਥੋਂ ਤੱਕ ਕਹਿੰਦੇ ਹੈਗੇ ਨੇ ਤੇ ਉਹਨਾਂ ਦੀ ਬਾਣੀ ਵਿੱਚ ਜਿਹੜਾ ਸਪਸ਼ਟ ਹੈ ਕਿ ਜਿਹੜਾ ਉਹ ਰਾਮ ਸ਼ਬਦ ਆ ਇਹ ਰਾਮ ਦਾ ਭਾਵ ਜਿਹੜਾ ਹੈਗਾ ਵਾ ਪਰਮਾਤਮਾ ਤੋਂ ਹੈ, ਨਾ ਕਿ ਅਯੁੱਧਿਆ ਵਾਲੇ ਰਾਜੇ ਰਾਮ ਤੋਂ ਹੈ। ਇਸੇ ਢੰਗ ਨਾਲ RSS ਨੇ ਕੁਛ ਚਿਰ ਪਹਿਲਾਂ ਪ੍ਰਚਾਰ ਕੀਤਾ, ਉਹ ਇਹ ਕੀਤਾ ਕਿ ਦੇਖੋ ਜੀ ਰਾਮ ਮੰਦਿਰ ਦੀ ਰਾਮ ਮੰਦਿਰ ਬਣਾਉਣ ਦੇ ਹੱਕ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਜੀ ਵੀ ਸੀਗੇ, ਉਹਨਾਂ ਨੇ ਵੀ ਹੱਦ ਨਾਰਾ ਮਾਰਿਆ ਸੀ। ਹੁਣ ਸਾਨੂੰ ਨੀ ਪਤਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਦੋਂ ਹੱਦ ਨਾਰਾ ਮਾਰਿਆ ਸੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਜਿੰਨੀ ਵੀ ਫਿਲੋਸਫੀ ਆ ਅਸੀਂ ਦੇਖਦੇ ਹਾਂ ਉਹ ਕਦੇ ਵੀ ਕਿਸੇ ਵੀ ਤਰ੍ਹਾਂ ਜਿਹੜਾ ਹੈਗਾ ਹਿੰਦੂ ਤਵੀ ਜਿਹੜੀ ਹਿੰਦੂ ਤਵੀ ਵੀ ਤੇ ਹਿੰਦੂ ਧਰਮ ਦੀ ਵੀ ਜਿਹੜੀ ਇੱਕ ਸੋਚ ਹੈ ਜਾਂ ਬ੍ਰਹਮਣੀਕਲ ਸੋਚ ਹੈ ਉਹਦੇ ਤੋਂ ਬਿਲਕੁਲ ਉਲਟ ਜਾ ਕੇ ਖੜਦੀ ਹੈਗੀ ਆ। ਹੁਣ ਮਤਲਬ ਇੱਥੇ ਸਿੱਖ ਗੁਰੂਆਂ ਦਾ ਵੀ ਮਤਲਬ ਭਗਵਾਂਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨੂੰ ਆਪਣੇ ਮਤਲਬ ਇੱਕ ਛੜਯੰਤਰ ਦੇ ਰੂਪ ਦੇ ਵਿੱਚ, ਇੱਕ ਪਾਸੇ ਤਾਂ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਵੀ ਹਿੰਦੂ ਭਾਈਚਾਰੇ ਦਾ ਇਹ ਕਦੇ ਵੀ ਆਸਥਾ ਦਾ ਮੁੱਦਾ ਨਹੀਂ ਰਿਹਾ, 1970 ਤੱਕ ਵੀ ਨਹੀਂ ਰਿਹਾ, ਜਦੋਂ ਆ ਨਾਟਕ ਨੂਟਕ ਜੇ ਬਣਨ ਲੱਗੇ ਰਹੇ ਨੇ, ਰਮਾਇਣ ਉੱਤੇ ਬਣ ਗਿਆ, ਹੋਰ ਉਦੋਂ ਹੌਲੀ ਹੌਲੀ ਇਹ ਨਾਟਕ ਵੀ ਉਸ ਕੜੀ ਦਾ ਹਿੱਸਾ ਸੀ ਜਿਹੜੀ ਇਹਨਾਂ ਨੇ ਹਿੰਦੂ ਪੋਲੀਟਿਕਸ ਕਰਨੀ ਸੀ ਉਹਦਾ ਹਿੱਸਾ ਸੀਗੇ।
ਬਹੁਤ ਦੇਰ ਤੋਂ ਹੋਲਡ ਕੀਤਾ, ਹਾਂਜੀ ਨਿਗਾ ਸਵਾਗਤ ਤੁਹਾਡਾ ਜੀ, ਮਾਫੀ ਚਾਹੁੰਦੇ ਹਾਂ ਤੁਹਾਨੂੰ ਜ਼ਿਆਦਾ ਦੇਰ ਹੋਲਡ ਕਰਨਾ ਪਿਆ ਜੀ। ਹੈਲੋ, ਹਾਂਜੀ ਤੁਸੀਂ ਔਨ ਦਾ ਏਅਰ ਹੋ ਜੀ। ਹਾਂਜੀ ਵੀਰ ਜੀ ਔਨ ਦਾ ਏਅਰ ਹੋ ਤੁਸੀਂ। ਹੈਲੋ, ਨਹੀਂ ਜੀ ਸਾਡੇ ਨਾਲ ਸਾਡੇ ਸਪੋਂਸਰ ਹਾਜ਼ਰ ਨੇ ਜੀ ਅਕਾਲ ਮੋਰਗੇਜਸ ਤੋਂ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ ਅੱਜ ਦੇ ਪ੍ਰੋਗਰਾਮ 'ਚ।
ਹਾਂਜੀ ਜੀ ਧੰਨਵਾਦ ਭਾਜੀ ਅਤੇ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਕਾਲ ਮੋਰਗੇਜਸ ਤੋਂ ਮੇਰੇ ਪਾਰਸਦੀਪ ਸਿੰਘ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ
ਅਤੇ ਸਤਿ ਸ਼੍ਰੀ ਅਕਾਲ ਜੀ ਅਤੇ ਅੱਜ ਮੈਂ ਆਪਣੇ ਸਰੋਤੇ ਨਾਲ ਗੱਲ ਕਰਨਾ ਚਾਹੁੰਦਾ ਜੀ ਕਿ ਜਦੋਂ ਵੀ ਬਹੁਤ ਵਾਰੀ ਦੇਖਣ ਨੂੰ ਆਉਂਦਾ ਜੀ ਕਿ ਸਾਡੇ ਜਿਹੜੇ ਸਰੋਤੇ ਜਿਹੜਾ ਆਪਣਾ ਬਿਜ਼ਨਸ ਰਨ ਕਰਦੇ ਨੇ ਜੀ ਕਿਸੇ ਵੀ ਕਿਸਮ ਦਾ, ਉਹਨਾਂ ਨੂੰ ਜਦੋਂ ਵੀ ਪੈਸਿਆਂ ਦੀ ਲੋੜ ਪੈਂਦੀ ਹੈ ਬਿਜ਼ਨਸ ਦੇ ਵਿੱਚ, ਤਾਂ ਆਪਾਂ ਫਟਾਫਟ ਆਪਣੇ ਕ੍ਰੈਡਿਟ ਕਾਰਡ ਤੋਂ ਪੈਸਾ ਚੱਕ ਕੇ ਜਿਹੜਾ ਬਿਜ਼ਨਸ ਦੀਆਂ ਜ਼ਰੂਰਤਾਂ ਹੈ ਉਹ ਪੂਰੀਆਂ ਕਰ ਲੈਂਦੇ ਹਾਂ। ਅਤੇ ਮੈਂ ਹਰ ਵਾਰੀ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹਿੰਦਾ ਹੁੰਦਾ ਕਿ ਕ੍ਰੈਡਿਟ ਕਾਰਡ ਦਾ ਜਿਹੜਾ ਕਰਜ਼ਾ ਹੈ ਜੀ ਇਹ ਕੈਨੇਡਾ ਦੇ ਸਭ ਤੋਂ ਮਹਿੰਗੇ ਕਰਜ਼ਿਆਂ ਦੇ ਵਿੱਚ ਮੰਨਿਆ ਜਾਂਦਾ ਹੈ, ਜਿਸ ਦੇ ਉੱਤੇ 29% ਤੱਕ ਵਿਆਜ ਆ ਜਿਹੜਾ ਉਹ ਭਰਨਾ ਪੈਂਦਾ ਆ। ਔਰ ਅਕਾਲ ਮੋਰਗੇਜਸ ਦੇ ਅਸੀਂ ਭਲੀ ਭਾਂਤੀ ਜਾਣਦੇ ਹਾਂ ਕਿ ਸਾਡੇ ਸਾਰੇ ਉਹ ਭੈਣ ਭਰਾ ਜਿਹੜੇ ਆਪਣਾ ਬਿਜ਼ਨਸ ਰਨ ਕਰਦੇ ਨੇ, ਦਿਨ ਰਾਤ ਮਿਹਨਤ ਕਰਦੇ ਨੇ, ਬਿਜ਼ਨਸ ਦੇ ਚੈਲੇਂਜਸ ਦੇ ਨਾਲ ਜੂਝਦੇ ਨੇ, ਉਹ ਕਈ ਵਾਰੀ ਆਪਣੀਆਂ ਆਪਸ਼ਨਸ ਤੋਂ ਜਾਣੂ ਨਹੀਂ ਹੁੰਦੇ, ਜਿਹਦੇ ਕਰਕੇ ਉਹ ਆਪਣੇ ਕੰਪੀਟੀਸ਼ਨ ਤੋਂ ਬਹੁਤ ਪਿੱਛੇ ਰਹਿ ਜਾਂਦੇ ਨੇ। ਪਰ ਇਹਦੇ ਵਿੱਚ ਸਾਡੇ ਇਹਨਾਂ ਭੈਣ ਭਰਾਵਾਂ ਦਾ ਵੀ ਕੋਈ ਕਸੂਰ ਨਹੀਂ ਹੁੰਦਾ ਜੀ, ਕਿਉਂਕਿ ਇਹ ਸਾਰੇ ਪ੍ਰੋਡਕਟਸ ਜਿਨ੍ਹਾਂ ਦਾ ਅੱਜ ਮੈਂ ਜ਼ਿਕਰ ਕਰਨ ਜਾ ਰਿਹਾ ਇਹ ਜਾਂ ਤਾਂ ਬਹੁਤ ਥੋੜੇ ਸਮੇਂ ਲਈ ਮਾਰਕੀਟ ਵਿੱਚ ਆਉਂਦੇ ਨੇ ਜਾਂ ਫਿਰ ਲੈਂਡਰਸ ਦੁਆਰਾ ਇਹਨਾਂ ਪ੍ਰੋਡਕਟਸ ਦੀ ਬਹੁਤੀ ਐਡਵਰਟੀਜ਼ਮੈਂਟ ਨਹੀਂ ਕੀਤੀ ਜਾਂਦੀ। ਸੋ ਜੇਕਰ ਤੁਸੀਂ ਆਪਣਾ ਬਿਜ਼ਨਸ ਰਨ ਕਰਦੇ ਹੋ, ਪੈਸੇ ਦੀ ਲੋੜ ਹੈ ਜਾਂ ਤੁਸੀਂ ਆਪਣਾ ਬਿਜ਼ਨਸ ਨੈਕਸਟ ਲੈਵਲ ਤੇ ਲੈ ਕੇ ਜਾਣਾ ਚਾਹੁੰਦੇ ਹੋ, ਤਾਂ ਇੱਕ ਵਾਰੀ ਆਪਣੀਆਂ ਆਪਸ਼ਨਸ ਜਾਣਨ ਲਈ ਅਕਾਲ ਮੋਰਗੇਜਸ ਤੇ ਮੇਰੇ ਪਾਰਸਦੀਪ ਸਿੰਘ ਨਾਲ ਇੱਕ ਮੀਟਿੰਗ ਜ਼ਰੂਰ ਕਰੋ। ਅਕਾਲ ਮੋਰਗੇਜਸ ਤੇ ਅਸੀਂ ਤੁਹਾਡੇ ਬਿਜ਼ਨਸ ਦੀ ਹਰ ਕਿਸਮ ਦੀ ਫਾਈਨੈਂਸ਼ੀਅਲ ਜ਼ਰੂਰਤ ਜਿੱਦਾਂ ਕਿ ਸਿਕਿਓਰ ਤੇ ਅਨਸਿਕਿਓਰ ਲਾਈਨਸ ਆਫ ਕ੍ਰੈਡਿਟ, ਕੰਸਟਰਕਸ਼ਨ ਲੋਨ, ਕਿਸੇ ਕਿਸਮ ਦਾ ਇਕੁਇਪਮੈਂਟ ਖਰੀਦਣ ਲਈ ਲੋਨ, ਯੂਨਿਟ ਖਰੀਦਣ ਲਈ ਲੋਨ, ਯਾਰਡ ਬਣਾਉਣ ਲਈ ਲੋਨ, ਯਾਰਡ ਖਰੀਦਣ ਲਈ, ਇੱਥੋਂ ਤੱਕ ਕਿ ਟਰੱਕ ਜਾਂ ਟ੍ਰੇਲਰ ਖਰੀਦਣ ਲਈ ਲੋਨ, ਗੱਲ ਕੀ ਜੀ ਤੁਹਾਡੇ ਬਿਜ਼ਨਸ ਦੀ ਹਰੇਕ ਜ਼ਰੂਰਤ ਪੂਰੀ ਕਰਨ ਲਈ ਬਹੁਤ ਹੀ ਘੱਟ ਵਿਆਜ ਤੇ ਫੰਡਿੰਗ ਅਰੇਂਜ ਕਰਕੇ ਦਿੰਦੇ ਹਾਂ। ਵਧੇਰੇ ਜਾਣਕਾਰੀ ਲਈ ਸਰੋਤੇ ਕਿਰਪਾ ਕਾਲ ਮੋਰਗੇਜਸ ਤੇ ਮੇਰੇ ਪਰਸਦੀਪ ਸਿੰਘ ਨਾਲ 6474056468 6474056468 ਤੇ ਸੰਪਰਕ ਕਰ ਸਕਦੇ ਨੇ। ਤੇ ਜਿੱਦਾਂ ਅਸੀਂ ਹਰ ਵਾਰੀ ਕਹਿੰਦੇ ਹਾਂ ਕਿ ਅਕਾਲ ਮੋਰਗੇਜਸ ਤੇ ਜੇਕਰ ਤੁਹਾਡੀ ਫਾਈਲ ਇੱਕ ਵਾਰੀ ਦੇਖ ਕੇ ਰਿਵਿਊ ਕਰਕੇ ਅਸੀਂ ਹਾਂ ਕਰ ਦਈਏ ਤਾਂ ਆਪਣੇ ਵਾਅਦੇ ਤੇ ਜ਼ਰੂਰ ਪੂਰਾ ਉਤਰਦੇ ਹਾਂ। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ, ਤੇ ਫਿਰ ਤੁਹਾਡੇ ਨਾਲ ਗੱਲਬਾਤ ਹੋਊਗੀ, ਮਿਹਰਬਾਨੀ। ਦੋਸਤੋ ਤੁਸੀਂ ਪੈਸੇ ਭੇਜਣੇ ਨੇ ਇੰਡੀਆ ਨੂੰ, ਪਾਕਿਸਤਾਨ ਨੂੰ, ਸਿੱਧੇ ਬੈਂਕ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋਣਗੇ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਤੁਸੀਂ ਪੇਪਾਲ ਦੀ ਸਰਵਿਸ ਹੈ ਜ਼ੂਮ, XOOM ਜ਼ੂਮ, ਯਾਦ ਰੱਖਿਓ ZOOM ਨਹੀਂ XOOM ਜ਼ੂਮ, ਇਹ ਤੁਸੀਂ ਐਪ ਆ ਜਿਹੜੀ ਡਾਊਨਲੋਡ ਕਰ ਲਓ ਆਪਣੇ ਫੋਨ ਦੇ ਵਿੱਚ, ਫਰੂੰਗਲ ਦੇ ਇਸ਼ਾਰੇ 'ਤੇ ਭੇਜ ਦਿਓ ਤੁਸੀਂ ਪੈਸੇ। ਅੱਜ ਦੇ ਪ੍ਰੋਗਰਾਮ ਨੂੰ ਔਰਾ ਕਿਚਨ ਵਾਲੇ ਸਪੋਂਸਰ ਕਰਦੇ ਆ, ਬੜੀਆਂ ਸੋਹਣੀਆਂ ਕਮਾਲ ਦੀਆਂ ਕਸਟਮ ਮੇਡ ਕਿਚਨ ਬਣਾਉਂਦੇ ਆ, 905-673-2872। ਤੁਸੀਂ ਉਹਨਾਂ ਨਾਲ ਡਿਸਕਸ ਕਰ ਲਓ ਜੀ ਕਿਚਨ ਕਿਹੋ ਜਿਹੀ ਬਣਾਉਣੀ ਆ, ਉਹ ਜਿਹਾ ਡਿਜ਼ਾਈਨ ਤੁਹਾਡੇ ਸਾਹਮਣੇ ਰੱਖ ਦੇਣਗੇ, ਤੁਸੀਂ ਆਪਣਾ ਆਈਡੀਆ ਦਿਓ ਵੀ ਇਹੋ ਜਿਹੀ ਕਿਚਨ ਚਾਹੀਦੀ ਹੈ, ਬਿਲਕੁਲ ਡਰਾਇੰਗਸ ਉਹੋ ਜਿਹੀਆਂ ਬਣਾ ਕੇ ਅਤੇ ਤੁਹਾਡੇ ਸਾਹਮਣੇ ਰੱਖ ਕੇ ਅਤੇ ਉਹੋ ਜਿਹਾ ਉਹੋ ਜਿਹੀ ਬਿਲਕੁਲ ਕਿਚਨ ਆ ਜਿਹੜੀ ਇਹ ਬਣਾਉਣੀ ਸ਼ੁਰੂ ਕਰ ਦੇਣਗੇ, ਥੋੜ੍ਹੇ ਦਿਨਾਂ 'ਚ ਕੰਮ ਕਰ ਦੇਣਗੇ ਕੰਪਲੀਟ, ਕੋਈ ਸ਼ਿਕਾਇਤ ਨਹੀਂ, ਕੁਆਲਿਟੀ ਵਾਲਾ ਕੰਮ ਕਰਦੇ ਨੇ, ਫਿਨਿਸ਼ਿੰਗ ਐਕਸਲੈਂਟ ਹੁੰਦੀ ਆ। ਔਰਾ ਕਿਚਨ ਦਾ ਨੰਬਰ 905-673-2872 ਆ। ਪ੍ਰੋਪਰਟੀ ਖਰੀਦਣੀ ਵੇਚਣੀ ਆ, ਰਾਜ ਕਲਸੀ ਦਾ ਨਾਂ ਯਾਦ ਰੱਖਿਓ, 416-566-2075। ਕਾਫੀ ਸਾਰੀਆਂ ਪ੍ਰੋਪਰਟੀਜ਼ ਹੈਗੀਆਂ ਇਹਨਾਂ ਕੋਲ, ਘਰ ਵੀ ਹੈਗੇ ਨੇ ਜੀ, ਫਿਨਿਸ਼ ਬੇਸਮੈਂਟ ਵਾਲੇ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀਜ਼, ਇੱਥੋਂ ਬਾਹਰ ਕੋਈ ਪ੍ਰੋਪਰਟੀ ਲੈਣੀ ਆ ਖਾਸ ਕਰਕੇ ਲੰਡਨ ਦੇ ਵਿੱਚ, ਉਹ ਵੀ ਇਹਨਾਂ ਕੋਲ ਹਾਜ਼ਰ ਆ। 416-566-2075 ਰਾਜ ਕਲਸੀ ਦਾ ਨੰਬਰ ਆ। ਕਾਫੀ ਸਾਰੇ ਕਾਲਰਸ ਸਾਡੇ ਨਾਲ ਨੇ, ਸਾਨੂੰ ਬ੍ਰੇਕ ਵੀ ਲੈਣੀ ਪੈਣੀ ਹੈ, ਕੋਈ ਗੱਲ ਨਹੀਂ, ਪਹਿਲਾਂ ਦੋ ਤਿੰਨ ਕਾਲ ਲੈ ਲੈਣੇ ਫਿਰ ਬ੍ਰੇਕ ਲੈਣੇ। ਹਾਂਜੀ, ਪਹਿਲੀ ਕਾਲ ਤੇ ਚੱਲਦੇ ਹਾਂ ਸ਼ਾਰਟ ਦੇ ਵਿੱਚ।
ਮੈਨੂੰ ਨਹੀਂ ਪਤਾ ਹਿਸਟਰੀ ਕੀ ਹੈ, ਮਗਰ ਇਸਲਾਮ ਦੇ ਵਿੱਚ ਜਿਹੜਾ ਤਸੱਵਰ ਮਸਜਿਦ ਹੈ ਨਾ, ਉਹ ਆਉਂਦੇ ਨੇ ਕਿ ਜਿਹੜੀ ਮਸਜਿਦ ਕਿਸੇ ਨਜਾਇਜ਼ ਜਗ੍ਹਾ ਦੇ ਉੱਤੇ ਬਣੇ ਉਹ ਹਰਾਮ ਕਰਾਰ ਦਿੱਤੀ ਜਾਂਦੀ। ਇਸਲਾਮ ਮਜ਼ਹਬ ਖੁਦ ਉਹਨੂੰ ਐਕਸੈਪਟ ਨਹੀਂ ਕਰਦਾ ਕਿ ਅਗਰ ਤੁਸੀਂ ਕਿਸੇ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕਰਕੇ ਮਸਜਿਦ ਬਣਾਈ ਹੈ, ਔਰ ਜਾਂ ਕੋਈ ਕਿਸੇ ਦੀ ਕਿਸੇ ਵੀ ਤਰੀਕੇ ਨਾਲ ਨਜਾਇਜ਼ ਤਰੀਕੇ ਨਾਲ ਮਸਜਿਦ ਸਿਰਫ ਉੱਥੇ ਹੀ ਇਸਲਾਮ ਦੇ ਵਿੱਚ ਬਣ ਸਕਦੀ ਹੈ ਜੇ ਤੁਸੀਂ ਉਹਨੂੰ ਬਾਏ ਕਰਕੇ ਜਗ੍ਹਾ ਨੂੰ ਜਾਂ ਤੁਹਾਡੀ ਆਪਣੀ ਜਗ੍ਹਾ ਹੋਏ। ਸਿਰਫ ਔਰ ਸਿਰਫ ਇਹਦੇ ਉੱਤੇ ਕਲੀਅਰ ਨਹੀਂ ਆ ਰਿਹਾ ਸ਼ਵਿੰਦਰ ਸਾਹਿਬ ਤੁਹਾਡੀ ਕਨਵਰਸੇਸ਼ਨ ਜੀ, ਕਿ ਉਹਦੇ ਉੱਤੇ ਜਿਹੜਾ ਮੰਦਰ ਜਿਹੜਾ ਇਸ਼ੂ ਲੈ ਕੇ ਬੇਸਿਕ ਇਸ਼ੂ ਕੀ ਹੈਗਾ ਕਿ ਕਿਆ ਮੰਦਰ ਦੇ ਉੱਤੇ ਜ਼ਬਰਦਸਤੀ ਢਾ ਕੇ ਮਸਜਿਦ ਬਣਾਈ ਗਈ ਸੀ ਉਸ ਦੌਰ ਚ, ਜਾਂ ਕਿ ਹੋਰ ਕੋਈ ਇਹਦੇ ਪਿੱਛੇ ਬੈਕਗਰਾਉਂਡ, ਥੋੜਾ ਜਿਹਾ ਕਲੀਅਰ ਕਰੋ।
ਹਾਂਜੀ, ਕਲੀਅਰ ਇਹ ਆ ਜੀ, ਸਾਡੇ ਸਾਹਮਣੇ ਜਿਹੜੀ ਮੰਦਰ ਆ, ਬਾਬਰੀ ਮਸਜਿਦ ਆ ਜਿਹੜੀ, ਉਹ ਢਾ ਦਿੱਤੀ ਗਈ ਸੀ, ਅਤੇ ਉਹ ਆ ਜਿਹੜੀ ਇੱਕ ਬਕਾਇਦਾ ਹਜੂਮ ਇਕੱਠਾ ਕਰਕੇ BJP ਵਾਲੇ ਨੇ ਢਾਈ ਸੀ, ਉਹਦੇ 'ਤੇ ਰੌਲਾ ਚੱਲਦਾ, ਉਹਦੇ ਸੰਬੰਧੀ ਸਰਕਾਰ ਨੇ ਫੈਸਲਾ ਜਿਹੜਾ, ਉਹਦੀ ਹਿਸਟਰੀ ਬੜੀ ਕਲੀਅਰ ਕੀਤੀ ਹੈ ਸ਼ਿਵਿੰਦਰ ਨੇ, ਕਾਫੀ ਹੱਦ ਤੱਕ ਕਲੀਅਰ ਕਰਤੀ ਹੈ ਵੀ ਉਹ ਜਗ੍ਹਾ ਦੀ ਹਿਸਟਰੀ ਆ ਜਿਹੜੀ ਉਹ ਕੀ ਹੈ। ਸੱਚਾਈ ਸਾਡੇ ਸਾਹਮਣੇ ਜੋ ਅੱਖਾਂ ਦੇ ਸਾਹਮਣੇ ਵਾਪਰਿਆ, ਉਹ ਆ ਵੀ ਮਸਜਿਦ ਢਾਈ ਗਈ ਸੀਗੀ, ਅਤੇ ਮਸਜਿਦ ਢਾ ਕੇ ਅਤੇ ਉੱਥੇ ਇੱਕ ਨਾਰਾ ਦਿੱਤਾ ਗਿਆ ਸੀ BJP ਨੂੰ, ਪਹਿਲਾਂ BJP ਦੀਆਂ 2 ਸੀਟਾਂ ਹੁੰਦੀਆਂ ਸੀ ਉਹਦੇ ਆਸਰੇ, ਹੁਣ ਇਸ ਇਸ਼ੂ ਦੇ ਆਸਰੇ, ਕੋਈ ਜ਼ਿੰਦਗੀ ਦੇ ਮੰਗਾਂ ਮਸਲਿਆਂ ਦਾ ਕੋਈ ਸੰਬੰਧ ਨਹੀਂ, ਬਸ ਇੱਕ ਮੰਦਰ ਦੇ ਆਸਰੇ ਆ ਜਿਹੜੀ ਉਹ BJP ਆ ਜਿਹੜੀ ਸਰਕਾਰ ਬਣਾਈ ਬੈਠੀ ਆ, ਅਤੇ ਉਹਨਾਂ ਨੇ ਸੁਪਰੀਮ ਕੋਰਟ ਤੋਂ ਜੱਜਾਂ ਦੇ ਕੰਨ ਫੜ ਕੇ ਫੈਸਲਾ ਕਰਾਤਾ ਵੀ ਠੀਕ ਆ ਜੀ ਇਹ, ਬਾਕੀ ਉਹ ਸੈਲਫ ਕੰਟਰਡਿਕਟਰੀ ਫੈਸਲਾ ਹੈ। ਸ਼ਿਵਿੰਦਰ ਨੇ ਗੱਲ ਕਹਿਣ ਦੀ ਕੋਸ਼ਿਸ਼ ਕੀਤੀ,
ਬ੍ਰਦਰ ਸਾਹਿਬ ਦੋ ਚੀਜ਼ਾਂ ਜਿਹੜੀ ਤੁਹਾਨੂੰ ਮੈਂ ਗੱਲ ਦੱਸੀ ਹੈ ਨਾ,
ਉਹ ਸੁਣ ਲਈ ਜੀ, ਮੈਂ ਤੁਹਾਡਾ ਵਰਸ਼ਨ ਚੱਲਿਆ ਗਿਆ, ਉਹਨੂੰ ਰਿਪੀਟ ਨਾ ਕਰੀਏ ਆਪਾਂ।
ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਦੇਣਾ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਨਾ ਜੀ, ਉਹਨਾਂ ਨੇ ਕੰਨਾਂ ਤੋਂ ਫੜ ਕੇ, ਐਕਸਟ੍ਰੀਮਿਸਟ ਜਿਹੜੇ ਹੈ ਨਾ ਦੁਨੀਆਂ ਦੇ ਵਿੱਚ ਹਰ ਮਜ਼ਹਬ ਦੇ ਵਿੱਚ ਹੈਗੇ ਆ, ਇਹਦੇ 'ਚ ਕੋਈ ਇਨਕਾਰ ਨਹੀਂ। ਦੋ ਤਰ੍ਹਾਂ ਦਾ ਇਸਲਾਮ ਅੱਜ ਕੱਲ੍ਹ ਉੱਭਰ ਕੇ ਆ ਰਿਹਾ, ਇੱਕ ਤੇ ਰੀਅਲ ਟਰੂ ਇਸਲਾਮ,
ਉਹ ਆਪਾਂ ਨਾ ਇਹ ਆਪਾਂ ਧਰਮਾਂ ਬਾਰੇ ਗੱਲ ਆ ਜਿਹੜੀ ਆਪਾਂ ਫੇਰ ਡਿਟੇਲ 'ਚ ਕਰ ਲਈਦਾ, ਕਿਉਂਕਿ ਮੇਰੇ ਕੋਲ ਸਮਾਂ 15 ਕੁ ਮਿੰਟ ਰਹਿ ਗਿਆ, ਜੇ 10-15 ਜਿਹੜੇ ਸਾਡੇ ਕਮਰਸ਼ੀਅਲਸ ਦੇਣੇ ਨੇ ਤੇ ਫਿਰ ਸ਼ਿਵਿੰਦਰ ਨੇ ਗੱਲਬਾਤ ਕਰਨੀ, 2-3 ਸਰੋਤਿਆਂ ਨੇ, ਤੁਹਾਡੀ ਆਪਾਂ ਪੂਰਾ ਕਿਸ ਦਿਨ ਸਮਾਂ ਦੇਵਾਂਗੇ, ਪਰ ਵੀਰ ਜੀ ਅੱਜ ਸਮੇਂ ਦੀ ਘਾਟ ਹੋਣ ਕਰਕੇ ਨਾ ਆਪਾਂ, ਤੁਹਾਡੀ ਗੱਲ ਪਹੁੰਚ ਗਈ ਹੈ ਵੈਸੇ ਜਿਹੜਾ ਕੁਛ ਤੁਸੀਂ ਕਹਿਣਾ ਚਾਹੁੰਦੇ ਨਾ, ਕੋਈ ਗੱਲ ਨਹੀਂ, ਜ਼ਰੂਰ ਕਾਲ ਕਰਿਓ ਕੱਲ ਪਰਸੋਂ ਨੂੰ, ਆਪਾਂ ਡਿਟੇਲ ਗੱਲ ਕਰਾਂਗੇ, ਹੈ ਨਾ। ਥੈਂਕ ਯੂ, ਧੰਨਵਾਦ। ਮੈਨੂੰ ਕਈ ਵਾਰੀ ਫਿਰ ਮੈਨੂੰ ਸਮੇਂ ਦੀ ਘਾਟ ਕਰਕੇ ਮੈਂ ਕਹਿਣ ਲਈ ਮਜਬੂਰ ਹੁੰਦਾ, ਪਰ ਉਹ ਸਰੋਤੇ ਸਾਡੇ ਬੜੇ ਸਿਆਣੇ ਨੇ, ਗੱਲਾਂ ਤਾਂ ਸਾਰੀਆਂ ਸੁਣਨ ਵਾਲੀਆਂ ਸੀ ਵੀਰ ਜੀ ਦੀਆਂ। ਇੱਕ ਹੋਰ ਕਾਲ ਲੈ ਲਈ। ਹਾਂਜੀ ਨਿੱਘਾ ਸਵਾਗਤ ਜੀ।
ਜੱਜਾਂ ਨੇ ਬਿਨਾਂ ਡਰ ਭੈ ਦੇ ਜਾਂ ਨਿਰਪੱਖ ਹੋ ਕੇ ਕੀਤਾ, ਉਹਦਾ ਰੀਜ਼ਨ ਇਹ ਆ ਕਿਉਂਕਿ ਜੱਜਾਂ ਨੇ ਪਿੱਛੇ ਜੇ ਆਪਣੇ ਦੂਜੀ ਪ੍ਰੈਸ ਕਾਨਫਰੰਸ ਕੀਤੀ ਸੀ ਵੀ ਸਾਨੂੰ ਆਜ਼ਾਦ ਹੋ ਕੇ ਕੰਮ ਨੀ ਕਰਨ ਦਿੱਤਾ ਜਾ ਰਿਹਾ। ਨੰਬਰ ਦੋ ਦੇ ਜਸਟਿਸ ਲੋਹੀਆ ਦੇ ਕੋਲ ਕਿਹਦਾ ਕੇਸ ਸੀ, ਉਹਦਾ ਕੀ ਹਸ਼ਰ ਹੋਇਆ, ਆਪਾਂ ਨੂੰ ਉਹ ਵੀ ਪਤਾ, ਇਹਦੇ ਬਾਰੇ ਮੈਂ ਪੁੱਛਣਾ। ਥੈਂਕ ਯੂ
ਬਾ ਜੀ। ਮੇਰੇ ਮਨ ਚ ਜਸਟਿਸ ਲੋਹੀਆ ਦਾ ਨਾਂ ਆਇਆ ਹੀ ਸੀ ਅਜੇ ਤੇ ਤੁਸੀਂ ਨਾਂ ਲੈਤਾ, ਤੇ ਸ਼ਿਵ ਬਾਕੀ ਸ਼ਿਵਿੰਦਰ ਕਮੈਂਟ ਕਰ ਦਿੰਦਾ ਸ਼ਾਇਦ ਇੱਕ ਹੋਰ ਕਾਲਰ ਸਾਡੇ ਨਾਲ ਨੇ। ਹਾਂਜੀ ਨਿਗਾ ਸਵਾਗਤ ਜੀ ਤੁਹਾਡਾ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਤੇ ਇਹ ਜੀ ਸ਼ਿਵਿੰਦਰ ਜੀ ਸਟੱਡੀ ਕਿੱਥੋਂ ਕਰਕੇ, ਕਿਹੜੀ ਹਿਸਟਰੀ ਪੜ੍ਹਦੇ ਜ਼ਿਆਦਾ ਉਦਾਂ, ਤੇ ਜਿਹੜਾ ਇੰਨੇ ਨੌਲੇਜ ਦੱਸਦੇ ਆ, ਤੇ ਇਹ ਮਤਲਬ ਇਹ ਕਿਹੜੀ ਮਤਲਬ ਇੱਕ ਜਿਹੜੀ ਹਿਸਟਰੀ ਪੜ੍ਹਦੇ ਹਿੰਦੂਆਂ ਦੇ ਖਿਲਾਫ ਹੀ ਕੋਈ ਹਿਸਟਰੀ ਪੜ੍ਹਦੇ ਆ, ਕੋਈ ਬਾਕੀ ਧਰਮ ਗਲਤੀ ਕਰਦੇ ਨੀ ਕੋਈ। ਹਾਂਜੀ ਸ਼ਿਵਿੰਦਰ ਜੀ, ਬਸ ਇਹ ਬਾਕੀ ਉਹ ਹਿੰਦੂ ਪੀਪਲ ਜਿਹੜੇ ਹਿੰਦੂ ਧਰਮ ਹੀ ਗਲਤ ਆ ਸਾਰੀ ਜਗ੍ਹਾ, ਬਈ ਸਿੱਖ ਨੀ ਗਲਤ ਹੋ ਸਕਦੇ, ਮੁਸਲਮਾਨ ਨੀ ਗਲਤ ਹੋ ਸਕਦੇ, ਸਾਰਾ ਤਬਾ ਉੱਥੇ ਲਾਉਂਦੇ, ਕਿੱਥੋਂ ਸਟੱਡੀ ਕਰਦੇ।
ਚਲੋ ਤੁਹਾਡੀ ਵੀ ਗੱਲ ਯਾਰ ਤੇ ਚਲੀ ਗਈ, ਇਹ ਵੀ ਕੋਈ ਗੱਲ ਨਹੀਂ।
ਇੱਕ ਉਹ ਕੱਢ ਕੱਢ ਕੇ ਗੱਲਾਂ ਲਿਆਉਂਦੇ ਆ ਵੀ ਬਾਕੀ ਪਰੋਤਰੇ ਇਨਸਾਨ ਸਿੱਖ ਉੱਤਰ ਸਮਾਨ ਤੋਂ ਉੱਤਰ ਗਏ, ਮੁਸਲਮਾਨ ਸਮਾਨ ਤੋਂ ਉੱਤਰਾ, ਹਿੰਦੂ ਕਿਤੋਂ ਥੱਲਿਓ ਨਿਕਲਿਆ, ਇਹ ਜਿਹੜੇ ਉਹ ਗਲਤ ਹੈ, ਲੈ ਲਓ ਕਰ ਲਓ ਗੱਲ। ਥੈਂਕ ਯੂ।
ਚੱਲ ਧੰਨਵਾਦ ਜੀ, ਹੋਰ ਵੀ ਕੁਛ ਕਹਿ ਲਓ, ਕੋਈ ਗੱਲ ਨਹੀਂ। ਵੈਸੇ ਸਾਨੂੰ ਨਾ ਤਾਂ ਕਿਸੇ ਧਰਮ ਨਾਲ ਪ੍ਰੇਮ ਆ ਅਤੇ ਨਾ ਹੈਗੀ ਨਫ਼ਰਤ। ਜਦੋਂ ਪੰਜਾਬ ਦੇ ਵਿੱਚ ਬੱਸਾਂ 'ਚੋਂ ਕੱਢ ਕੇ ਹਿੰਦੂਆਂ ਨੂੰ ਮਾਰਿਆ ਜਾਂਦਾ ਸੀ ਨਾ, ਅਤੇ ਮੈਂ ਹੁਣ ਇੱਥੇ ਬੈਠ ਕੇ ਕੋਈ ਮੈਂ ਬ੍ਰੈਗ ਨਹੀਂ ਕਰ ਰਿਹਾ, ਅਤੇ ਉਹ ਸ਼ਿਵਿੰਦਰ ਨੂੰ ਵੀ ਪੁੱਛ ਲਓ ਵੀ ਸ਼ਿਵਿੰਦਰ ਦੇ ਦੋਸਤ ਮਿੱਤਰ ਕਿਹੜੇ ਸੀ ਅਤੇ ਮੇਰੇ ਦੋਸਤ ਮਿੱਤਰ ਕਿਹੜੇ ਸੀ। ਉਦੋਂ ਫਿਰ ਆਹ ਜਿਹੜੇ ਕੱਟੜ ਹਿੰਦੂ ਧਰਮ ਵਾਲੇ ਜਾਂ ਕੱਟੜ ਸਿੱਖ ਧਰਮ ਵਾਲੇ ਬੋਲਦੇ ਆ ਨਾ, ਉਦੋਂ ਬਾਹਰ ਨਹੀਂ ਸੀ ਨਿਕਲਦੇ। ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਕੋਈ ਬਹਾਦਰ ਹਾਂ, ਦਲੇਰ ਹਾਂ, ਪਰ ਇਹ ਆ ਵੀ ਅਸੀਂ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਜਿੰਨਾ ਕੁ ਕੁਛ ਹੁੰਦਾ ਸੀ ਮੁਜ਼ਾਹਰਾ ਬੋਲਣਾ, ਹਾਲਾਂਕਿ ਸਾਨੂੰ ਘਰ ਦੇ ਕਹਿੰਦੇ ਹੁੰਦੇ ਸੀ ਵੀ ਤੁਸੀਂ ਕਿਹੋ ਜਿਹੇ ਜੰਮ ਪਏ, ਸਾਡੇ ਘਰ ਦੇ ਵਿੱਚ 4 ਦਿਨ ਹੈਗੇ ਆ, ਤੁਸੀਂ ਅੰਦਰ ਬੈਠ ਕੇ ਕੱਟ ਲਓ। ਪਰ ਅਸੀਂ ਉਹ ਦਿਨ ਅੰਦਰ ਬੈਠ ਕੇ ਨਹੀਂ ਕੱਟੇ, ਜਿੰਨੀ ਕੁ ਵੀ ਲੋਕਾਂ ਦੀ ਮੂਵਮੈਂਟ ਚੱਲਦੀ ਹੁੰਦੀ ਸੀ, ਅਤੇ ਉਹ ਦੋਸਤ ਮਿੱਤਰ ਜਿਹੜੇ ਹਿੰਦੂ ਧਰਮ ਵਾਲੇ ਆ ਉਹ ਵੀ ਜਾਣਦੇ ਆ, ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਅਸੀਂ ਕਿਸੇ ਧਰਮ 'ਤੇ ਕੋਈ ਨਫ਼ਰਤ ਨਹੀਂ, ਅਸੀਂ ਸਾਰਿਆਂ ਨੂੰ ਬਰਾਬਰ ਰੱਖਦੇ ਹਾਂ, ਸਾਡਾ ਆਪਣਾ ਕੋਈ ਧਰਮ ਨਹੀਂ। ਜੇ ਤੁਸੀਂ ਉਹਦੇ 'ਤੇ ਉਹਦੇ ਨੂੰ ਕਹਿ ਸਕਦੇ ਹਾਂ ਜਿਹੜਾ ਕਿਸੇ ਇੱਕ ਵਿਸ਼ੇਸ਼ ਧਰਮ ਦੀ ਵਕਾਲਤ ਕਰਦਾ ਹੋਵੇ, ਜਦੋਂ ਕਿਤੇ ਅਸੀਂ ਸਿੱਖ ਧਰਮ ਦੀ ਕਿਸੇ ਗਲਤ ਗੱਲ ਦੀ ਕੋਈ ਅੰਧ ਵਿਸ਼ਵਾਸ ਦੀ ਨੁਕਤਾਚੀਨੀ ਕਰਨੀ ਹੁੰਦੀ ਹੈ, ਉਦੋਂ ਇਹੀ ਸ਼ਬਦ ਸਾਨੂੰ ਸਿੱਖਾਂ ਤੋਂ ਸੁਣਨੇ ਪੈਂਦੇ ਨੇ। ਜਦੋਂ ਫਿਰ ਅਸੀਂ ਇਸਲਾਮ ਦੇ ਬਾਰੇ ਕਿਤੇ ਗੱਲ ਕਰਦੇ ਹਾਂ ਨਾ, ਜਦੋਂ ਰੋਜ਼ੇ ਆਉਂਦੇ ਆ, ਅਸੀਂ ਭਗਤ ਕਬੀਰ ਦੀ ਗੱਲ ਕਰਦੇ ਹਾਂ ਵੀ ਭਗਤ ਕਬੀਰ ਨੇ ਕਿਹਾ ਸੀਗਾ ਬਈ ਜੇ ਭਾਈ ਇੱਕ ਮਹੀਨੇ 'ਚ ਭੁੱਖੇ ਰਹਿਣ ਦੇ ਨਾਲ ਤੁਹਾਡਾ ਅੱਲਾ ਖੁਸ਼ ਹੋ ਜਾਂਦਾ ਅਤੇ 11 ਮਹੀਨੇ ਫਿਰ ਅੱਲਾ ਤੁਹਾਡੇ ਨਾਲ ਨਾਰਾਜ਼ ਹੁੰਦਾ, ਉਦੋਂ ਮੁਸਲਮਾਨ ਵੀਰ ਆ ਜਿਹੜੇ ਉਹ ਵੀ ਸਾਡੇ ਨਾਲ ਆਈ ਕਰਦੇ ਹੁੰਦੇ ਜਿਵੇਂ ਤੁਸੀਂ ਕਰਦੇ ਹੋ। ਜਦੋਂ ਅਸੀਂ ਕਿਤੇ ਵਹਿਮਾਂ ਭਰਮਾਂ ਦੀ ਗੱਲ ਕਰਦੇ ਵੀ ਬਾਬੇ ਨਾਨਕ ਨੇ ਕਹਿੰਦੇ ਆ ਮੱਕਾ ਘੁਮਾਤਾ ਸੀ, ਅਤੇ ਇਹ ਫਿਰ ਸਾਰੀ ਸ਼ਰਧਾ ਹਰਿਮੰਦਰ ਸਾਹਿਬ ਦੇ ਵਿੱਚ ਆ ਵੀ ਵਾਹਿਗੁਰੂ ਤੁਹਾਡਾ ਹਰਿਮੰਦਰ ਸਾਹਿਬ 'ਚ ਹੀ ਵੱਸਦਾ ਕਿ ਕਿਤੇ ਹੋਰ ਵੀ ਵੱਸਦਾ, ਫਿਰ ਉਦੋਂ ਜਿਹੜੇ ਕੱਟੜ ਸਿੱਖ ਆ ਉਹ ਵੀ ਸਾਡੇ ਵੱਲ ਅੱਖਾਂ ਕੱਢਦੇ ਨੇ। ਕੋਈ ਗੱਲ ਨਹੀਂ ਜੀ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਕੱਢੋ ਅੱਖਾਂ, ਸਾਨੂੰ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ। ਬਾਕੀ ਸ਼ਿਵਿੰਦਰ ਦੇ ਵਿਚਾਰ ਲੈ ਲੈਂਦੇ ਹਾਂ। ਸ਼ਿਵਿੰਦਰ ਜੀ, ਇੱਕ ਮਿੰਟ ਦੇ ਵਿੱਚ ਕੀ ਕਹਿਣਾ ਚਾਹੋਗੇ ਫਿਰ ਸਪੋਂਸਰਸ ਦੇ ਸੁਨੇਹੇ ਲੈਣੇ ਆਪਾਂ?
ਪਹਿਲੇ ਕਾਲਰ ਦਾ ਤਾਂ ਇਹੀ ਸੀਗਾ, ਉਹਨਾਂ ਨੇ ਪੁੱਛਿਆ ਵੀ ਤੁਸੀਂ ਜੱਜਾਂ ਦੇ ਫੈਸਲੇ ਨਾਲ ਹੈਗੇ ਹੋ ਸਹਿਮਤ ਕਿ ਨਹੀਂ। ਮੈਂ ਸਾਰਾ ਅੱਧਾ ਘੰਟਾ ਤੇ ਇਸੇ 'ਤੇ ਹੀ ਲਾਇਆ ਕਿ ਜੱਜਾਂ ਨੇ ਜਿਹੜਾ ਫੈਸਲਾ ਕੀਤਾ ਵਾ ਉਹ 'ਚ ਗੜਬੜਾਂ ਹੈਗੀਆਂ ਨੇ, ਹਾਂਜੀ, ਤੇ ਉਹਨਾਂ ਨੇ ਜ਼ਿਆਦਾ ਚੰਗੀ ਤਰ੍ਹਾਂ ਗੱਲ ਨਹੀਂ ਸੁਣੀ ਹੋਣੀ। ਦੂਜੇ ਭਾਈ ਸਾਹਿਬ ਦੀ ਗੱਲ ਇਹ ਹੈਗੀ ਹੈ ਕਿ ਮੈਂ ਇੱਥੇ ਹਿੰਦੂ ਧਰਮ ਦੀ ਵਿਰੋਧ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਖੁੱਲ੍ਹ ਕੇ ਹਿੰਦੂ ਐਂਗਲ ਤੋਂ ਵੀ ਕਹਿ ਰਿਹਾ ਵੀ 1970 ਦੇ ਐਂਡ ਤੱਕ ਤਾਂ ਇਹ ਧਾਰਮਿਕ ਮਸਲਾ ਹੀ ਨਹੀਂ ਸੀ ਹਿੰਦੂ ਧਰਮ ਦਾ, ਇਹ ਤਾਂ ਕੱਟੜਵਾਦੀਆਂ ਨੇ ਜਿਹੜਾ ਆਪਣੀਆਂ ਰੋਟੀਆਂ ਸੇਕੀਆਂ ਨੇ। ਹੁਣ ਜੇ ਕੱਟੜਵਾਦੀਆਂ ਨੂੰ ਤੁਸੀਂ ਭਾਈ ਹਿੰਦੂ ਧਰਮ ਦੇ ਆਈਕਨ ਬਣਾ ਰਹੇ ਹੋ, ਤੁਹਾਡੀ ਪ੍ਰੋਬਲਮ ਆ, ਇਹ ਤਾਂ ਉੱਦਾਂ ਹੀ ਆ ਨਾ ਜੇ ਕੋਈ ਬਾਦਲ ਹੋਣਾ ਨੂੰ ਸਾਰਾ ਇਹ ਪੰਥ ਬੰਨਣ ਲੱਗ ਜੇ, ਇਹ ਉਸੇ ਤਰ੍ਹਾਂ ਦੀ ਪ੍ਰੋਬਲਮ ਆ, ਇਹ ਤੁਹਾਡੀ ਸਮੱਸਿਆ ਮੇਰੀ ਨਹੀਂ ਹੈਗੀ ਜੀ।
ਵੈਸੇ ਇਹ ਜਿਹੜੇ ਵੀਰ ਬੋਲ ਕੇ ਗਏ ਆ, ਇਹਨਾਂ ਨੂੰ ਇਹਨਾਂ ਨੇ ਹਿੰਦੂ ਫਿਲੋਸਫੀ ਪੜ੍ਹੀ ਨਹੀਂ। ਹਿੰਦੂ ਫਿਲੋਸਫੀ ਇੰਨੀ ਵਿਸ਼ਾਲ ਆ ਵੀਰ ਜੀ, ਤੁਸੀਂ ਹਿੰਦੂ ਗ੍ਰੰਥ ਪੜ੍ਹ ਕੇ ਦੇਖ ਲਓ, ਹਿੰਦੂ ਫਿਲੋਸਫੀ ਨੇ ਉਹਦੀਆਂ ਅਲੱਗ ਅਲੱਗ ਧਾਰਾਵਾਂ ਨੇ, ਉਹਦੀਆਂ ਧਾਰਾਵਾਂ ਦੇ ਵਿੱਚ ਚਾਰਵਾਕ ਵੀ ਆਉਂਦਾ, ਉਹਦੀਆਂ ਧਾਰਾਵਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਵੀ ਆਉਂਦੇ ਆ ਉਹਦੀਆਂ। ਅੱਛਾ, ਉਹਦੀਆਂ ਧਾਰਾਵਾਂ ਦੇ ਵਿੱਚ ਜੇ ਅਸੀਂ ਲੜਾਈ ਵੇਖਣੀ ਹੋਵੇ ਨਾ, ਤੇ ਸ਼ਿਵ ਦੇ ਪੁਜਾਰੀ ਤੇ ਵਿਸ਼ਨੂੰ ਦੇ ਪੁਜਾਰੀ ਇਹ ਸਾਰੇ ਇੱਕ ਦੂਜੇ ਨਾਲ ਕਿਸੇ ਸਮੇਂ ਤੇ ਇੰਨਾ ਲੜਦੇ ਹੁੰਦੇ ਸੀ, ਸ਼ੀਆ ਸੁੰਨੀ ਜੇ ਅੱਜ ਕਹਿੰਦੇ ਨਾ ਆਪਸ ਵਿੱਚ ਦੀ ਲੜਦੇ, ਭਾਵੇਂ ਉਹ ਇਸਲਾਮ ਨੂੰ ਮੰਨਦੇ ਨੇ, ਪਰ ਇਹ ਇੱਕ ਦੂਜੇ ਤੋਂ ਵੱਧ ਲੜਦੇ ਹੁੰਦੇ ਸੀ ਕਿਤੇ। ਸ਼ਿਵਿੰਦਰ ਜੀ, ਆਪਾਂ ਇਹਨਾਂ ਦੀ ਉਦਾਹਰਣਾ ਕੱਢ ਕੇ ਲਿਆਈਏ, ਫਿਰ ਆਪਾਂ ਜਿਹੜੇ ਆਪਣੇ ਆਪ ਨੂੰ ਹੁਣ
ਇਹਦੇ ਸੌਖਾ ਜਿਹਾ ਤਰੀਕਾ ਗੁਰੂ ਨਾਨਕ ਸਾਹਿਬ ਨੇ ਨਾ ਜਿਹਦੇ ਬਾਰੇ 6 ਘਰ 6 ਗੁਰ 6 ਉਪਦੇਸ਼ ਕਹੇ ਨੇ, ਜਿਹੜੇ ਹਿੰਦੂ ਫਿਲੋਸਫੀ ਦੇ 6 ਉਹ ਹੈਗੇ ਨੇ ਸਕੂਲ ਨੇ, ਉਹਨਾਂ ਵਿੱਚ 2 ਬਿਲਕੁਲ ਨਾਸਤਿਕ ਸੀਗੇ, ਇੱਕ ਤਾਂ ਸਾਂਖ ਹੋ ਗਿਆ, ਇੱਕ ਇਹ ਦੋਵੇਂ ਨਾਸਤਕ ਸੀਗੇ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਵੀ ਸਪੇਸ ਦਿੱਤੀ ਹੋਈ ਆ ਤੇ ਮੈਂ ਦੱਸਣਾ ਇਹ ਚਾਹੁੰਦਾ ਵੀ ਛੇਆਂ ਦੇ ਛੇ ਬਿਲਕੁਲ ਡਿਫਰੈਂਟ ਸੀਗੇ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰੂ ਗੁਰੂ ਇੱਕੋ ਬੇਸ ਅਨੇਕੋ ਮਤਲਬ ਵੀ ਇਹਨਾਂ ਦੇ ਭਾਵੇਂ ਵੀ ਵੱਖੋ ਵੱਖਰੇ ਹੈਗੇ ਨੇ ਲੇਕਿਨ ਇੱਕੋ ਹੀ ਰਾਹ ਜਾਂਦੇ ਹੈਗੇ ਨੇ ਉਹ ਰਾਹ ਗਿਆਨ ਦਾ ਰਾਹ ਹੈਗਾ
ਜੀ ਵਾਹ ਜੀ ਵਾਹ ਸ਼ਿਵਿੰਦਰ ਜੀ ਉਹ ਕਿਤੇ ਇਹਨਾਂ ਨੇ ਦਿਮਾਗ ਪਾਈ ਕੀਤੀ ਹੋਵੇ ਪੜ੍ਹਨ ਤੇ ਤਾਂ ਹੀ ਹੋਈ ਆ ਚਲੋ ਅਸੀਂ ਹੁਣ ਬ੍ਰੇਕ ਲੈ ਲਈਏ ਜੀ ਬ੍ਰੇਕ ਤੋਂ ਬਾਅਦ ਬਾਕੀ ਵੀਰ ਜੀ ਕੋਈ ਗੱਲ ਨਹੀਂ ਏਅਰ ਤੇ ਵਿਚਾਰ ਤੁਹਾਡੇ ਚਲੇ ਗਏ ਹੋਰ ਵੀ ਕੁਝ ਕਹਿਣਾ ਤਾਂ ਕੋਈ ਨਹੀਂ ਸਾਡੀਆਂ ਜਿਹੜੀਆਂ ਹਵਾ ਦੀਆਂ ਤਰੰਗਾਂ ਹਾਜ਼ਰ ਨੇ ਬੈਠੋ ਤਰੰਗਾਂ ਦੇ ਉੱਤੇ ਆ ਕੇ ਕੋਈ ਪ੍ਰੋਬਲਮ ਨਹੀਂ ਸਾਨੂੰ ਜਿਹੜਾ ਕੁਝ ਮਰਜ਼ੀ ਕਹੋ ਅਗਲੀ ਬ੍ਰੇਕ ਲੈ ਲਈਏ ਜੀ ਬ੍ਰੇਕ ਤੋਂ ਬਾਅਦ ਅੱਗੇ ਗੱਲਬਾਤ ਕਰਾਂਗੇ
ਯੂਨਾਈਟਿਡ ਗਰੁੱਪ ਆਫ ਕੰਪਨੀ ਵੱਲੋਂ ਸਾਰੀ ਕਮਿਊਨਿਟੀ ਦਾ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਆਪਣਾ ਨਵਾਂ ਟਰਮੀਨਲ ਖੋਲ੍ਹਣ ਜਾ ਰਹੇ ਹਾਂ 1191 ਐਗਲਿੰਗਟਨ ਐਵਨਿਊ ਈਸਟ ਮਿਸੀਸਾਗਾ ਦੇ ਵਿੱਚ ਜਿੱਥੇ ਕਿ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਨਾਲ ਦੀ ਨਾਲ ਅਸੀਂ ਜੋ ਨਵਾਂ ਕੰਟਰੈਕਟ ਸ਼ੁਰੂ ਹੋਣ ਵਾਲਾ ਹੈ ਉੱਥੇ AZ ਤਾਂ DZ ਡਰਾਈਵਰਾਂ ਦੀ ਵੀ ਹਾਇਰਿੰਗ ਕਰਾਂਗੇ ਜਿਹੜੇ ਮੇਰੇ ਵੀਰ AZ DZ ਡਰਾਈਵਰ ਨੇ 2 ਸਾਲ ਦਾ ਸਿਟੀ ਦਾ ਐਕਸਪੀਰੀਅੰਸ ਆ ਉਹ ਉੱਥੇ ਆ ਕੇ ਆਪਣੀ ਐਪਲੀਕੇਸ਼ਨ ਵੀ ਕਰ ਸਕਦੇ ਨੇ ਜਿਸ ਦੇ ਵਿੱਚ DZ ਨੂੰ ਆਵਰਲੀ ਰੇਟ $24 ਹੈ ਅਤੇ AZ ਨੂੰ ਆਵਰਲੀ ਰੇਟ $26 ਹੈ ਪਹਿਲੇ 20 ਜੋ ਕੈਂਡੀਡੇਟ ਕੁਆਲੀਫਾਈਡ ਇਸ ਦੇ ਵਿੱਚ ਹਾਇਰ ਹੋਣਗੇ ਉਹਨਾਂ ਨੂੰ $500 ਬੋਨਸ ਵੀ ਦਿੱਤਾ ਜਾਵੇਗਾ ਹੋਰ ਜਾਣਕਾਰੀ ਲਈ ਅਤੇ ਇਸ ਓਪਨਿੰਗ ਦਾ ਹਿੱਸਾ ਬਣਨ ਲਈ ਕਾਲ ਕਰ ਸਕਦੇ ਹੋ 905-453-1400 905-453-1400 ਯੂਨਾਈਟਿਡ ਗਰੁੱਪ ਆਫ ਕੰਪਨੀ ਓਪਨਿੰਗ ਦਾ ਨਿਊ ਟਰਮੀਨਲ ਐਟ 1191 ਐਗਲਿੰਗਟਨ ਐਵਨਿਊ ਈਸਟ ਮਿਸੀਸਾਗਾ ਦਿਸ ਸੈਟਰਡੇ ਨਵੰਬਰ 16
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ ਹੁਣ ਖੁੱਲ ਚੁੱਕਾ ਹੈ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ ਸਭ ਤੋਂ ਸਸਤਾ ਟੌਪ ਚੁਆਇਸ
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ
ਉਹ ਨਹੀਂ ਯਾਰ ਚੂਹਾ ਨਹੀਂ ਮਰਿਆ ਅਸਲ 'ਚ ਕਾਰਪੈਟ ਬਦਲਣ ਵਾਲੀ ਆ ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ ਕਾਰਪੈਟ ਲੈਮੀਨੇਟ ਫਲੋਰ ਸਰਾਮਿਕ ਟਾਇਲਸ ਏਰੀਆ ਰਗਜ਼ ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248
ਬੜਾ ਹੀ ਮੁਸ਼ਕਾ ਯਾਰ
ਆਪਣੀਆਂ ਕਾਰਾਂ ਵੈਨਾਂ ਟਰੱਕਾਂ ਡੰਪ ਟਰੱਕ ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-402-8230 ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ
416-740-3262 ਏਸ਼ੀਅਨ ਫੂਡ ਸੈਂਟਰ
ਦੋਸਤੋ ਬਿਗ ਬੋਸ ਫਰਨੀਚਰ 'ਤੇ ਜਾਣਾ ਵਧੀਆ ਫਰਨੀਚਰ ਦੀ ਭਾਲ ਦੇ ਵਿੱਚੋਂ ਹਾਈਵੇ 27 'ਤੇ ਐਲਬੀਅਨ ਦੀ ਨੁੱਕਰ 'ਤੇ ਬਿਗ ਬੋਸ ਫਰਨੀਚਰ ਵਾਲੇ ਨੇ ਜੀ ਬੜਾ ਵੱਡਾ ਸ਼ੋਰੂਮ ਆ ਉਹਨਾਂ ਦਾ ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ ਆਪਣਾ ਮੈਨੂਫੈਕਚਰਿੰਗ ਯੂਨਿਟ ਆ ਬਿਗ ਬੋਸ ਫਰਨੀਚਰ ਦਾ ਜਦੋਂ ਵੀ ਕਿਤੇ ਫਰਨੀਚਰ ਦੀ ਜ਼ਰੂਰਤ ਹੋਵੇ ਯਾਦ ਰੱਖਿਓ ਬਿਗ ਬੋਸ ਫਰਨੀਚਰ ਪ੍ਰੋਪਰਟੀ ਦੀ ਕਲੋਜ਼ਿੰਗ ਆ ਤੁਸੀਂ ਘਰ ਬਾਈ ਕੀਤਾ ਜਾਂ ਸੈੱਲ ਕੀਤਾ ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲਈ ਹੈ ਐਗਰੀਮੈਂਟ ਆਫ ਸੇਲ ਐਂਡ ਪਰਚੇਜ਼ ਰਿਵਿਊ ਕਰਵਾਉਣਾ ਮਰੋਕ ਲਾਅ ਆਫਿਸ ਕੋਲ ਜਾਣਾ ਜੀ ਵਿਪਨ ਦੀ ਮਰੋਕ ਜੀ ਕੋਲ 905-790-8100 ਮਰੋਕ ਲਾਅ ਆਫਿਸ ਦਾ ਨੰਬਰ ਹੈ ਜੀ ਏਅਰਪੋਰਟ 'ਤੇ ਕੁਈਨ ਦੇ ਕੋਲ ਹੋਮ ਡੀਪੋ ਵਾਲੇ ਪਲਾਜ਼ੇ 'ਚ ਇਹਨਾਂ ਦਾ ਆਫਿਸ ਹੈਗਾ ਜੀ ਤਾਲਮੇਲ ਕਰ ਲਿਓ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ ਨੂੰ ਕਾਲ ਕਰ ਲਿਓ ਜੇ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਚਾਹੀਦੀਆਂ ਨੇ PR ਦਾ ਕੇਸ ਲੱਗਣਾ ਤੁਹਾਡਾ ਸੁਪਰ ਵੀਜ਼ਾ 'ਤੇ ਪੇਰੈਂਟਸ ਨੇ ਆਉਣਾ ਜਾਂ ਆਲਰੇਡੀ ਵਿਜ਼ਟਰ ਵੀਜ਼ਾ 'ਤੇ ਤੁਸੀਂ ਆਏ ਹੋਏ ਹੋ ਕਿਸੇ ਕੰਮ ਦੇ ਵਿੱਚ ਤੁਸੀਂ ਮਹਾਰਤ ਰੱਖਦੇ ਹੋ ਕੋਈ ਸਕਿੱਲਸ ਹੈਗੇ ਨੇ ਤੁਹਾਡੇ ਕੋਲ ਅਤੇ ਇੱਥੇ ਤੁਹਾਨੂੰ ਪਤਾ ਕਿ ਸਕਿੱਲਡ ਕੈਟਾਗਰੀ ਦੀ ਜ਼ਰੂਰਤ ਹੁੰਦੀ ਹੈ ਅਤੇ ਬਾਹਰੋਂ ਬੰਦੇ ਬੁਲਾਉਂਦੇ ਨੇ ਜੇ ਤੁਸੀਂ ਆਲਰੇਡੀ ਆਏ ਹੋਏ ਹੋ ਤਾਂ ਇਹਨਾਂ ਲਈ ਸੌਖਾ ਹੋ ਜਾਂਦਾ ਕਈ ਕੇਸਿਸ ਦੇ ਵਿੱਚ ਤੁਹਾਨੂੰ ਵਰਕ ਵੀਜ਼ਾ ਇਸ਼ੂ ਹੋ ਸਕਦਾ ਹੁੰਦਾ ਇਹ ਕੇਸਾਂ ਦੀ ਜਾਣਕਾਰੀ ਮਨਮਿੰਦਰ ਖੋਸਾ ਕੋਲ ਆ ਨੰਬਰ 647-646-3000 ਵੰਡਰ ਵਰਲਡ ਇਮੀਗ੍ਰੇਸ਼ਨ ਦਾ ਨਾਂ ਜਿਹੜਾ ਉਹ ਯਾਦ ਰੱਖਣਾ ਪੁਰਬਾ ਰੈਨੋਵੇਸ਼ਨ ਵਾਲੇ ਨੂੰ ਕਾਲ ਕਰਨਾ, ਘਰੇ ਹਾਰਡਵੁੱਡ ਲੈਮੀਨੇਟ ਲਾਉਣੀਆਂ, ਟਾਈਲਸ ਲਾਉਣੀਆਂ ਨੇ, ਪੇਂਟ ਕਰਾਉਣਾ ਤੁਸੀਂ, ਲੀਗਲ ਬੇਸਮੈਂਟ ਬਣਾਉਣੀ ਆ, 647-780-2210 ਪੁਰਬਾ ਰੈਨੋਵੇਸ਼ਨ ਵਾਲਾ ਦਾ ਨੰਬਰ ਹੈ ਜੀ। ਗੋਡਾ ਮੋਢਾ ਦੁਖਦਾ, ਜੋੜਾਂ 'ਚ ਦਰਦ ਰਹਿੰਦਾ, ਪ੍ਰੋਬਲਮ ਆ ਕੋਈ ਜੁਆਇੰਟਸ ਦੀ ਜਾਂ ਮਸਲ ਦੀ, ਫਿਰ ਅਕਾਲ ਫਿਜ਼ੀਓਥੈਰੇਪੀ ਡੀਹੈਬ ਕਲੀਨਿਕ 'ਤੇ ਜਾਣਾ, 647-706-4992 ਨੰਬਰ ਹੈ ਜੀ। ਮੇਫੀਲਡ ਅਤੇ ਵੈਨ ਕਿਰਕ ਦਾ ਇੰਟਰਸੈਕਸ਼ਨ ਆ, ਉੱਥੇ ਹੈਗਾ ਜੀ ਇਹਨਾਂ ਦਾ ਬਿਜ਼ਨਸ। ਸਮਾਂ ਤਾਂ ਰਹਿ ਗਿਆ ਥੋੜ੍ਹਾ ਸਾਡੇ ਕੋਲ, ਇੱਕ ਜਾਂਦੇ ਜਾਂਦੇ ਸ਼ਿਵਿੰਦਰ ਨੂੰ ਸਵਾਲ ਕਰਨਾ। ਸ਼ਿਵਿੰਦਰ ਜੀ, ਜਿਹੜੇ ਬਹੁਤ ਸਾਰੇ ਸਾਡੇ ਸਮਾਜ 'ਚ ਲੋਕ ਨੇ ਜਿਨ੍ਹਾਂ ਦਾ ਕਿਤੇ ਸੈਕੂਲਰ ਥੋਟ ਕਿਤੇ ਨਜ਼ਰ ਨਹੀਂ ਆਉਂਦੀ, ਜੇ ਕਿਤੇ ਗੱਲ ਕਰਨੀ ਹੋਵੇ ਗੁਰਦੁਆਰੇ ਮੰਦਰ ਮਸਜਿਦ ਦੀ, ਅਤੇ ਊਂ ਤਾਂ ਕਹਿਣਗੇ ਜੀ ਅਸੀਂ ਸਵੇਰੇ ਪਾਠ ਪੂਜਾ ਕਰਦੇ ਹਾਂ, ਅਸੀਂ ਆਹ ਕਰਦੇ ਹਾਂ, ਅਸੀਂ ਉਹ ਕਰਦੇ ਹਾਂ, ਉਦੋਂ ਉਹਨਾਂ ਦੇ ਵਿੱਚ ਇਹ ਨਜ਼ਰ ਨਹੀਂ ਆਉਂਦਾ ਵੀ ਇਹ ਸਾਰੇ ਧਰਮਾਂ ਨੂੰ ਬਰਾਬਰ ਸਥਾਨ ਦਿੰਦੇ ਨੇ। ਉਦੋਂ ਫਿਰ ਸਾਡੇ ਵਰਗੇ ਬੰਦਿਆਂ 'ਤੇ ਤਵਾ ਲਾਉਂਦੇ ਨੇ, ਕਦੇ ਕਹਿਣਗੇ ਜੀ ਦੇਖੋ ਇਹ ਗੁਰਦੁਆਰੇ ਨਹੀਂ ਜਾਂਦੇ, ਮੱਥਾ ਨਹੀਂ ਟੇਕਦੇ। ਅਸੀਂ ਆਪ ਵੀ ਕਹਿੰਦੇ ਹਾਂ ਸਾਨੂੰ ਕਿਸੇ ਧਾਰਮਿਕ ਸਥਾਨ 'ਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ, ਵਧੀਆ ਇਨਸਾਨ ਬਣ ਕੇ ਵਿੱਚ ਵਿਚਰੋ, ਅਮਲ ਤੁਹਾਡਾ ਠੀਕ ਹੋਣਾ ਚਾਹੀਦਾ, ਉਹ ਵੱਖਰੀ ਗੱਲ ਆ। ਅਤੇ ਪਰ ਇਹ ਫਿਰ ਜਦੋਂ ਇਹੋ ਜਿਹਾ ਮੁੱਦਾ ਆਉਂਦਾ, ਉਹ ਕਹਿੰਦੇ ਜੀ ਦੇਖੋ ਸੁਪਰੀਮ ਕੋਰਟ ਨੇ ਕਹਿਤਾ ਵੀ 5 ਕਿੱਲੇ ਥਾਂ ਦੇਤੀ ਅਤੇ ਤੁਸੀਂ ਉੱਥੇ ਯੂਨੀਵਰਸਿਟੀ ਬਣਾ ਲਓ, ਕਾਲਜ ਬਣਾ ਲਓ, ਵੀ ਭਲਾ ਸਾਡੀਆਂ ਅੱਖਾਂ ਦੇ ਸਾਹਮਣੇ ਮਸਜਿਦ ਢਾਈ ਹੈ, ਮਸਜਿਦ ਕਿਉਂ ਨਹੀਂ ਬਣਾ ਸਕਦੇ? ਗੁਰਦੁਆਰਾ ਢਾਇਆ, ਗੁਰਦੁਆਰਾ ਕਿਉਂ ਨਹੀਂ ਬਣਾ? ਈਵਨ ਮੰਦਰ ਢਾਇਆ, ਮੰਦਰ ਕਿਉਂ ਨਹੀਂ ਬਣਾ ਸਕਦੇ ਗੇ? ਹੁਣ ਜੇ ਬੁੱਧ ਦੀ ਮੂਰਤੀ ਆ ਉੱਥੇ ਅਫਗਾਨਿਸਤਾਨ 'ਚ ਢਾਈ ਗਈ ਸੀ, ਉਹਦਾ ਵਿਰੋਧ ਕਰੋ ਬਜਾਏ ਇਹਦੇ ਕਹਿ ਕੇ ਕੋਈ ਗੱਲ ਨਹੀਂ ਢਾਤੀ ਤਾਂ ਕੋਈ ਨਹੀਂ ਉੱਥੇ ਸਕੂਲ ਬਣਾ ਲਓ। ਇਹ ਕਿਹੜੀ ਸੈਕੂਲਰ ਥੋਟ ਹੋਈ ਵੀ ਤੁਸੀਂ ਜਿਹੜਾ ਜਾਬਰ ਬੰਦਾ ਉਹਦਾ ਵਿਰੋਧ ਨਾ ਕਰੋ, ਉਹਨੂੰ ਸੈਕੂਲਰ ਦੇ ਪਰਦੇ ਦੇ ਥੱਲੇ ਚੁੱਪ ਕਰਕੇ ਬੈਠ ਜਾਓ? ਇਹਦੇ 'ਤੇ ਕੋਈ ਕਮੈਂਟ ਕਰੋਗੇ? ਆਪਣੇ ਕੋਲ ਮਿੰਟ ਇੱਕ ਹੈਗਾ।
ਇਹਨੂੰ ਸੋ ਕਾਲਡ ਸੈਕੂਲਰਿਜ਼ਮ ਕਹਿੰਦੇ ਆ ਚਰਨਜੀਤ ਜੀ, ਉਹਦਾ ਕਾਰਨ ਹੈਗਾ ਕਿਉਂਕਿ ਇਹ ਗੱਲ ਠੀਕ ਹੈ, ਜਦੋਂ ਨਵੀਂ ਥਾਂ ਕਿਸੇ ਮੰਦਰ ਮਸਜਿਦ ਬਾਰੇ ਨਾ ਰੌਲਾ ਚੱਲਦਾ ਹੋਵੇ, ਉਦੋਂ ਤੁਸੀਂ ਇਹੀ ਸੁਝਾਅ ਦੇਵਾਂਗੇ ਕਿ ਭਾਈ ਇਹਨਾਂ ਮੰਦਰਾਂ ਮਸਜਿਦਾਂ ਗੁਰਦੁਆਰਿਆਂ ਦੀ ਜਗ੍ਹਾ ਤੁਸੀਂ ਨਾ ਕੋਈ ਸਕੂਲ ਕਾਲਜ ਬਣਾ ਲਓ। ਪਰ ਮਸਲਾ ਇਹ ਹੈਗਾ ਕਿ ਜਦੋਂ ਇੱਕ ਮਸਜਿਦ ਹੈ ਜਿਹੜੀ ਉਹ ਵੀ ਆਜ਼ਾਦ ਹਿੰਦੁਸਤਾਨ ਦੇ ਵਿੱਚ ਸਾਡੇ ਸਾਹਮਣੇ ਹਲੇ 92 ਦੀ ਗੱਲ ਆ, ਉਹ ਢਾਈ ਗਈ ਹੋਵੇ, ਉਹ ਵੀ ਭੀੜਾਂ ਦੁਆਰਾ ਢਾਈ ਗਈ ਹੋਵੇ, ਉੱਥੇ ਕੋਈ ਸੋ ਕਾਲਡ ਸੈਕੂਲਰਵਾਦੀ ਇਹ ਕਹੇ ਕਿ ਦੇਖੋ ਜੀ ਉਰੇ ਜੀ ਇੱਕ ਗੁਰਦੁਆਰਾ, ਉਰੇ ਜੀ ਇੱਕ ਸਕੂਲ ਬਣਾ ਦਿਓ, ਮਸਲਾ ਹੱਲ ਹੋਜੂ। ਬਈ ਕਿਉਂ? ਕਿ ਜਿਹੜੇ ਲੋਕਾਂ ਦੀ ਆਸਥਾ ਨਾਲ ਖਿਲਵਾੜ ਹੋਇਆ ਉਹਨਾਂ ਨੂੰ ਇਨਸਾਫ਼ ਕਿੱਥੋਂ ਮਿਲੂਗਾ ਕਿ ਉਹਨਾਂ ਨੂੰ ਓਕੇ ਕੀ ਉੱਥੇ ਮਸਜਿਦ ਕਿਉਂ ਨਾ ਬਣਾਈ ਜਾਵੇ? ਜੇ ਉੱਥੇ ਮੰਦਰ ਢਹਿ ਜਾਂਦਾ ਤਾਂ ਅਸੀਂ ਉਹ ਵੀ ਇੱਦਾਂ ਹੀ ਕਹਿਣਾ ਸੀਗਾ ਕਿ ਉੱਥੇ ਮੰਦਰ ਬਣਨਾ ਚਾਹੀਦਾ। ਜੇ ਕੱਲ੍ਹ ਨੂੰ ਹੁਣ ਮੰਨ ਲਓ ਕਿ ਕੋਈ ਕਿਸੇ ਕੋਈ ਪਵਿੱਤਰ ਗੁਰਦੁਆਰਾ ਉਹਨੂੰ ਢਾ ਦਿੱਤਾ ਜਾਵੇ, ਉੱਥੇ ਕੋਈ ਬੰਦਾ ਕਹੇ ਕਿ ਨਹੀਂ ਜੀ ਇੱਥੇ ਤਾਂ ਜੀ ਕੋਈ ਸਕੂਲ ਬਣਾ ਦਿਓ, ਕਿੱਦਾਂ ਦਾ ਰਿਐਕਸ਼ਨ ਹੋਊਗਾ ਸਿੱਖ ਭਾਈਚਾਰੇ ਦਾ? ਜਾਂ ਫਿਰ ਕੋਈ ਮੰਦਰ ਢਹਿ ਦਿੱਤਾ ਜਾਵੇ, ਢਹਿਆ ਹੈ ਨਹੀਂ ਸੀਗਾ ਤਾਂ ਵੀ ਜਿਹੜਾ ਪੂਰਾ ਉਕਸਾਇਆ ਗਿਆ ਕਿ ਦੇਖੋ ਜੀ ਇੱਥੇ ਤਾਂ ਮੰਦਰ ਹੀ ਬਣਨਾ ਚਾਹੀਦਾ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਕੋਈ ਸੋ ਕਾਲਡ ਸੈਕੂਲਰਵਾਦੀ ਕਹਿੰਦੇ ਨੇ, ਉਹਨਾਂ ਦਾ ਸੈਕੂਲਰਿਜ਼ਮ ਵੀ ਸਵਾਲਾਂ ਦੇ ਘੇਰੇ 'ਚ ਆ, ਕਿਉਂਕਿ ਉਹ ਕਿਤੇ ਨਾ ਕਿਤੇ ਉਹ ਸਟੇਟ ਦੇ ਪੱਖ ਦੇ ਵਿੱਚ ਹੀ, ਸਟੇਟ ਦੇ ਦਮਨਕਾਰੀ ਚਿਹਰੇ ਦੇ ਪੱਖ ਵਿੱਚ ਹੀ ਖੜਦੇ ਹੁੰਦੇ ਹੈਗੇ ਨੇ। ਸੋ ਮੇਰਾ ਤਾਂ ਇਹਦੇ ਬਾਰੇ ਇਹੀ ਕਹਿਣਾ ਵਾ।
ਬਿਲਕੁਲ ਜੀ ਸ਼ਿਵਿੰਦਰ ਜੀ, ਧੰਨਵਾਦ, ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਕਈ ਦਿਨ ਆਪਣੀ ਡਿਸਕਸ਼ਨ ਆ ਜਿਹੜੀ ਇਹਨਾਂ ਮੁੱਦਿਆਂ 'ਤੇ ਚੱਲਣੀ ਆ ਦੋਸਤੋ, ਇਸ ਕਰਕੇ ਥੋੜ੍ਹਾ ਜਿਹਾ ਪੜ੍ਹ ਲਿਖ ਕੇ ਆਇਓ, ਆਪਾਂ ਇਹ ਇਸ਼ੂਜ਼ ਡਿਸਕਸ ਕਰਨੇ ਨੇ, ਕਿਉਂਕਿ ਇਹਨਾਂ ਇਸ਼ੂਜ਼ ਦਾ ਅਸਰ ਇੱਥੇ ਵੀ ਪੈਂਦਾ। ਜਿਹੜੀ ਉਹ ਕੱਟੜ ਸੋਚ ਅਸੀਂ ਲੈ ਕੇ ਆਏ ਹਾਂ ਨਾ, ਇੱਥੇ ਵੀ ਫਿਰ ਕਈ ਵਾਰੀ ਅਸੀਂ ਉਹਦਾ ਪੂਰਾ ਮੁਜ਼ਾਹਰਾ ਕਰਦੇ ਹਾਂ। ਖੈਰ ਜੀ, ਸਮਾਂ ਹੋ ਗਿਆ ਸਮਾਪਤ ਦੋਸਤੋ, ਪਰ ਜਾਂਦੇ ਜਾਂਦੇ ਤੁਹਾਨੂੰ ਸੁਨੇਹਾ ਦੇ ਕੇ ਜਾਣਾ ਕਿ ਕੈਲਡਨ ਦੇ ਵਿੱਚ ਮੇਫੀਲਡ ਅਤੇ ਕੈਨੇਡੀ ਦੇ ਇੰਟਰਸੈਕਸ਼ਨ ਕੋਲ ਸਿਰਫ 2 ਮਿੰਟ ਦੀ ਡਰਾਈਵ 'ਤੇ, ਜੇ ਕਹਿਣਾ ਜੀ ਡੂਗਲ ਐਵਨਿਊ ਅਤੇ ਕੈਨੇਡੀ ਦੇ ਇੰਟਰਸੈਕਸ਼ਨ 'ਤੇ ਸਾਊਥ ਵੈਸਟ ਕੋਰਨਰ 'ਤੇ ਸਾਡੇ ਕੋਲ ਟਾਊਨ ਹਾਊਸਿਸ ਆਏ ਨੇ, ਕੌਂਡੋਜ਼ ਵੀ ਨੇ ਅਤੇ ਟਾਊਨ ਹਾਊਸਿਸ ਵੀ ਨੇ। ਜੇ ਤੁਸੀਂ ਇਹ ਟਾਊਨ ਹਾਊਸਿਸ ਲੈਣੇ ਨੇ ਤਾਂ ਫਿਰ ਸੰਪਰਕ ਕਰ ਲਿਓ। ਆਉਂਦੇ ਸਾਲਾਂ ਦੇ ਵਿੱਚ ਇੱਥੇ ਹਾਈਵੇ ਦਾ ਐਗਜ਼ਿਟ ਵੀ ਕੈਨੇਡੀ ਰੋਡ ਤੋਂ ਨਿਕਲਣਾ ਹੈਗਾ ਜੀ। ਨੰਬਰ ਮੇਰਾ 647-304-36-647-3384-36, ਤੁਹਾਡਾ ਬਹੁਤ ਬਹੁਤ ਧੰਨਵਾਦ। ਕਾਫੀ ਸਾਰੇ ਕਾਲਰਸ ਲਾਈਨ 'ਤੇ ਨੇ, ਪਰ ਮਾਫੀ ਚਾਹੁੰਦਾ ਜੀ, ਕੱਲ੍ਹ ਨੂੰ ਆਪਾਂ ਫਿਰ ਗੱਲਾਂ ਕਰਾਂਗੇ। ਮਿਹਰਬਾਨੀ, ਥੈਂਕ ਯੂ ਜੀ।
Expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service. Tez, aasan aur mehfooz money transfer.
ਸਤਿ ਸ਼੍ਰੀ ਅਕਾਲ ਦੋਸਤੋ, ਮਟੀਨਾ ਕੌਰ ਪਸਰੀਚਾ ਮੁੰਬਈ ਤੋਂ, ਨੈਸ਼ਨਲ ਅਵਾਰਡ ਵਿਨਿੰਗ ਡਾਕੂਮੈਂਟਰੀ ਫਿਲਮ ਮੇਕਰ ਹਾਂ, ਟੈਡਿਕ ਸਪੀਕਰ ਔਰ ਬ੍ਰੈਸਟ ਕੈਂਸਰ ਸਰਵਾਈਵਰ ਹਾਂ, ਔਰ ਮੈਂ ਆ ਰਹੀ ਹਾਂ ਈ ਆਵਾਜ਼ ਟੋਰੋਂਟੋ ਦੇ ਉੱਤੇ 13 ਨਵੰਬਰ ਨੂੰ। ਸੁਣਨਾ ਨਾ ਭੁੱਲਿਓ, ਕੀਪ ਲਿਸਨਿੰਗ ਟੂ ਈ ਆਵਾਜ਼।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ਹੁਣ ਗੱਲ ਮੰਨ ਚੱਲਾ ਘਰ ਨੂੰ ਸਜਾ, ਸੋਹਣਾ ਫਰਨੀਚਰ ਲਿਆਉਣਾ ਸੋਢੀ ਫਰਨੀਚਰ।
ਕਮਿਊਨਿਟੀ ਦਾ ਸਭ ਤੋਂ ਪੁਰਾਣਾ ਤੇ ਵੱਡਾ ਸ਼ੋਰੂਮ ਹੈ ਸੋਢੀ ਫਰਨੀਚਰ। ਬਿਹਤਰੀਨ ਆਫਟਰ ਸੇਲ ਕਸਟਮਰ ਸਰਵਿਸ ਅਤੇ ਫਾਈਨੈਂਸਿੰਗ ਅਵੇਲੇਬਲ। 74 ਡੈਵਨ ਰੋਡ ਅਤੇ 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਕਾਲ 905-874-7171। ਸੋਢੀ ਫਰਨੀਚਰ।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043।